ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਣਾਂ ਚ ਇਕੱਤਰ ਹੋਏ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਨਿਤਾ ਪ੍ਰਤੀ ਗੁਰੂ ਚਰਣਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦਾ ਕੀਮਤੀ ਵਡਮੁੱਲਾ ਸਮਾਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰਦੇ ਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਦਰਸ਼ਨ ਪਰਸਦੇ ਹੋ। ਕਵੀ ਕੁਲ ਭੂਖਣ ਪੰਡਿਤ ਨਿਹਾਲ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਪ੍ਰਥਾਏ ਬਹੁਤ ਹੀ ਸੁੰਦਰ ਬਚਨ ਕਹੇ ਹਨ, ਲਿਖੇ ਹਨ ਕਿ ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੁਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ, ਦਰਸ਼ਨ ਪਰਸੀਏ ਤੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿਚ ਬਦਲ ਜਾਂਦੇ ਨੇ, ਪੁੰਨਾਂ ਵਿਚ ਤਬਦੀਲ ਹੋ ਜਾਂਦੇ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਭੱਟਾ ਨੇ ਤਾਂ ਇਥੋਂ ਤੱਕ ਕਿਹਾ ਕਿ ਜਨਮ ਤੇ ਮਰਨ ਵਰਗੇ ਜੋ ਬਹੁਤ ਵੱਡੇ ਦੁੱਖ ਨੇ, ਉਹ ਦੁੱਖ ਵੀ ਸਤਿਗੁਰਾਂ ਦੇ ਦਰਸ਼ਨ ਪਰਸ ਕੇ ਕੱਟੇ ਜਾਂਦੇ ਨੇ, ਨਿਵਿਰਤ ਹੋ ਜਾਂਦੇ। ਆਪ ਜੀ ਜਿੱਥੇ ਰੋਜ਼ ਸਤਿਗੁਰਾਂ ਦੇ ਦਰਸ਼ਨ ਪਰਸਦੇ ਹੋ, ਉਥੇ ਨਾਲ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਸਹਿਤ ਪ੍ਰੇਮ ਸਹਿਤ ਸਰਵਣ ਕਰ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ, ਬਾਬਾ ਜੀ ਆਪ ਜੀ ਨੇ ਕਿਸ ਤਰ੍ਹਾਂ ਦਾ ਬਚਨ ਕਰ ਦਿੱਤਾ ਹੈ, ਕਾਜੀ ਮੁਸਲਮਾਨ ਹੈ, ਉਹਦੀ ਲੜਕੀ ਤੁਰਕਣੀ ਹੈ, ਉਹਦੇ ਦਮਾਦ ਹੋਣ ਦਾ ਤੁਸੀਂ ਬਚਨ ਕਰ ਦਿੱਤਾ ਹੈ, ਇਹਦੇ ਨਾਲ ਹੁਣ ਸੰਸਾਰ ਚ ਅਪਜਸ ਵੀ ਹੋਵੇਗਾ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਮੈਂ ਨਹੀਂ ਕੁਝ ਆਖਿਆ, ਜਿਵੇਂ ਤੁਸੀਂ ਕਹਾਇਆ ਮੈਂ ਕਿਹਾ। ਨਾਲੇ ਮਹਾਰਾਜ ਉਸ ਲੜਕੀ ਦੀ ਬੜੀ ਜਨਮਾਂ ਦੀ ਤਪੱਸਿਆ ਹੈ, ਬਹੁਤ ਜਨਮਾਂ ਦੀ ਉਹਦੀ ਬੰਦਗੀ ਹੈ, ਹਰ ਜਨਮ ਚ ਬੰਦਗੀ ਕਰਕੇ ਉਹਨੇ ਇੱਕੋ ਵਾਰ ਮੰਗਿਆ ਤੇ ਹੁਣ ਵੀ ਜੇ ਉਹਨੂੰ ਵਾਰ ਨਾ ਮਿਲਿਆ ਤੇ ਕਦੋਂ ਮਿਲੇਗਾ? ਉਹਦੀ ਤਪੱਸਿਆ ਦਾ ਫਲ ਵੀ ਤਾਂ ਉਸ ਲੜਕੀ ਨੂੰ ਮਿਲਣਾ ਨਾ, ਕੋਈ ਮਾੜਾ ਕਰਮ ਸੀ ਜਿਹੜਾ ਉਹਨੂੰ ਤੁਰਕਾਂ ਦੇ ਘਰ ਜਨਮ ਮਿਲ ਗਿਆ, ਪਰ ਉਹਦੇ ਪੁੰਨ, ਉਹਦੇ ਜਪ ਤਪ, ਉਹਦੀ ਬੰਦਗੀ ਵੀ ਤਾਂ ਵੇਖਣੀ ਹੈ। ਮਹਾਰਾਜ ਜਦੋਂ ਆਪ ਜੀ ਦੇ ਦਰਸ਼ਨ ਕਰੇਗੀ, ਉਹਦੇ ਅੰਦਰ ਪ੍ਰੇਮ ਦੀ ਚਿਣਗ ਲੱਗ ਜਾਣੀ। ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਬਚਨ ਸੁਣੇ, ਸੋਹਣੇ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਕਾਜੀ ਦੇ ਘਰ ਕੋਲ ਪਹੁੰਚੇ। ਅੱਗੇ ਕਾਜੀ ਦੀ ਲੜਕੀ ਬਾਹਰ ਚਰੋਖੇ ਚੋਂ ਗਲੀ ਵੱਲ ਵੇਖ ਰਹੀ ਸੀ, ਅਚਾਨਕ ਛੇਵੇਂ ਪਾਤਸ਼ਾਹ ਦਿਸ ਪਏ। ਵੇਖਦਿਆਂ ਮੰਤਰ ਮੁਗਧ ਹੋ ਗਈ, ਸਤਿਗੁਰਾਂ ਦਾ ਸਰੂਪ ਵੇਖਦਿਆਂ ਮਨ ਆਕਰਸ਼ਿਤ ਹੋ ਗਿਆ, ਖਿੱਚਿਆ ਗਿਆ, ਇੱਕ ਟੱਕੀ ਲਾ ਕੇ ਸਤਿਗੁਰਾਂ ਦੇ ਸਰੂਪ ਨੂੰ ਵੇਖਣ ਲੱਗ ਪਈ ਤੇ ਸਤਿਗੁਰੂ ਵੀ ਇਹਦੇ ਪ੍ਰੇਮ ਦੇ ਬੱਧੇ ਉੱਥੇ ਖਲੋਤੇ ਇਹਨੂੰ ਦਰਸ਼ਨ ਦਿੰਦੇ ਰਹੇ। ਦੋ ਚਾਰ ਪਲ ਇੱਕੋ ਥਾਂ ਤੇ ਸਤਿਗੁਰੂ ਜੀ ਖਲੋਤੇ ਰਹੇ, ਦਰਸ਼ਨ ਕਰਦੀ ਰਹੀ। ਤੋ ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਚ ਸੋਚਦੀ ਹੈ, ਮਾਨੋ ਜਿਵੇਂ ਧਰਤੀ ਤੇ ਚੰਦਰਮਾ ਨੇ ਅਵਤਾਰ ਲੈ ਲਿਆ, ਇਹ ਕੌਣ ਹਨ, ਕਿਹੜੇ ਦੇਸ਼ ਤੋਂ ਆਏ ਨੇ, ਕਿੱਥੇ ਇਹਨਾਂ ਦਾ ਹੁਕਮ ਚੱਲਦਾ ਹੋਵੇਗਾ, ਔਰ ਉਹ ਇਸਤਰੀਆਂ ਧੰਨ ਹੋਣਗੀਆਂ ਜਿਨ੍ਹਾਂ ਨੂੰ ਇਹੋ ਜਿਹਾ ਸੁਹਾਗ ਮਿਲਿਆ, ਜਿਹਨੂੰ ਇਹ ਹੱਸ ਕੇ ਪ੍ਰਸੰਨ ਹੋ ਕੇ ਮਿਲਦੇ ਹੋਣਗੇ, ਉਹਦਾ ਤਾਂ ਜਨਮ ਮਰਨ ਹੀ ਕੱਟਿਆ ਜਾਂਦਾ ਹੋਵੇਗਾ। ਏਦਾਂ ਬੀਬੀ ਕੌਲਾਂ ਆਪਣੇ ਮਨ ਹੀ ਮਨ ਕਈ ਪ੍ਰਕਾਰ ਦੀਆਂ ਵਿਚਾਰਾਂ ਵਿਚਾਰਦੀ, ਉਹਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਕਰਦਿਆਂ ਮਨ ਮੋਹਿਆ ਗਿਆ, ਇੱਕ ਟੱਕੀ ਲਾ ਕੇ ਲਾਜ ਨੂੰ ਤਿਆਗ ਕੇ ਸਤਿਗੁਰਾਂ ਵੱਲ ਵੇਖੀ ਜਾ ਰਹੀ ਹੈ। ਇੰਨੇ ਨੂੰ ਇਹਦਾ ਜਿਹੜਾ ਪਿਤਾ ਸੀ ਕਾਜੀ ਰੁਸਤਮ ਖਾਂ, ਉਹ ਜਦੋਂ ਘਰ ਵਾਪਸ ਚੱਲ ਕੇ ਆਇਆ ਤੇ ਉਹਨੇ ਆਪਣੀ ਲੜਕੀ ਨੂੰ ਖੜਿਆ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਰਹੀ ਹੈ, ਲਾਜ ਤਿਆਗ ਕੇ ਨਿਰਲੱਜ ਹੋ ਕੇ ਵੇਖ ਰਹੀ ਹੈ। ਉਸ ਵਕਤ ਉਹ ਕਾਜੀ ਅੰਦਰ ਆਇਆ ਇੱਕ ਚਾਬਕ ਲਈ ਤੇ ਚਾਬਕ ਨਾਲ ਆਪਣੀ ਲੜਕੀ ਕੌਲਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਮਾਰਨਾ ਸ਼ੁਰੂ ਕਰ ਦਿੱਤਾ, ਚਾਬਕ ਨਾਲ ਚਮੜੀ ਉਧੇੜ ਦਿੱਤੀ ਤੇ ਕਹਿੰਦਾ ਤੂੰ ਨਿਰਲੱਜ ਹੈ, ਮੇਰੇ ਨਾਂ ਨੂੰ, ਮੇਰੀ ਅੰਸ਼ ਨੂੰ, ਮੇਰੀ ਵੰਸ਼ ਨੂੰ ਤੂੰ ਬਜ ਲਾਈ ਹੈ। ਹਿੰਦੂਆਂ ਦੇ ਗੁਰੂ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੇਖ ਰਹੀ ਹੈ। ਇਹਨੇ ਨੂੰ ਬੀਬੀ ਕੌਲਾਂ ਦੀ ਮਾਂ ਦੌੜ ਕੇ ਆਈ, ਉਹਨੇ ਕਾਜੀ ਦੀ ਚਾਬਕ ਹੱਥੋਂ ਖੋਈ, ਕਿਉਂ ਮਾਰਦੇ ਹੋ ਜਵਾਨ ਲੜਕੀ ਨੂੰ, ਲੋਕ ਕੀ ਆਖਣਗੇ, ਕੀ ਸਮਝਣਗੇ, ਤੁਸੀਂ ਆਪਣੀ ਇੱਜ਼ਤ ਕਿਉਂ ਆਪਣੇ ਹੱਥੀਂ ਗਵਾ ਰਹੇ ਹੋ। ਤੇ ਫਿਰ ਬੀਬੀ ਕੌਲਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ, ਹਿੰਦੂਆਂ ਦੇ ਗੁਰੂ ਕਿਹਾ ਜਾਂਦਾ ਇਹਨਾਂ ਨੂੰ, ਹਿੰਦੂਆਂ ਦੇ ਪੀਰ ਵੀ ਕਹਿੰਦੇ ਨੇ, ਇਹ ਸਿੱਖਾਂ ਦੇ ਗੁਰੂ ਨੇ। ਫਿਰ ਬੀਬੀ ਕੌਲਾਂ ਨੂੰ ਵੀ ਇਸ ਗੱਲ ਦਾ ਪਤਾ ਲੱਗਾ, ਪਰ ਪਿਤਾ ਨੇ ਬਹੁਤ ਜ਼ਿਆਦਾ ਚਾਬਕਾਂ ਨਾਲ ਮਾਰਿਆ ਸੀ, ਸਰੀਰ ਤੇ ਉਹਦੀ ਪੀੜਾ ਵੀ ਵਿਆਪ ਰਹੀ ਹੈ। ਤੇ ਜਿਵੇਂ ਬੀਬੀ ਕੌਲਾਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਚਿੱਠੀਆਂ ਤੇ ਅਰਜ਼ਾਂ ਭੇਜ ਰਹੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਹਰ ਗੁਰ ਹਰ ਗੋਬਿੰਦ ਅਤੋਲਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰੀਏ, ਗੁਰੂ ਚਰਨਾ ਕਮਲਾਂ ਚ ਧਿਆਨ ਧਾਰ ਕੇ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਤਿਸ ਕੀ ਮੈਂ ਤਾਰੀ ਤਵੈ ਦੋਇਤਾ ਲਈ ਉਠਾਏ।
ਕਹਿੰਦੇ ਉਸ ਵਕਤ ਜਦੋਂ ਕਾਜੀ ਨੇ ਬੀਬੀ ਕੌਲਾਂ ਨੂੰ ਚਾਬਕਾਂ ਨਾਲ ਮਾਰਿਆ, ਬੜੀ ਭਿਆਨਕ ਮਾਰ ਮਾਰੀ ਸੀ, ਚਾਬਕਾਂ ਚਮੜੇ ਦੀ ਚਾਬਕ ਸੀ, ਚਮੜੇ ਦੀ ਚਾਬਕ ਨਾਲ ਬੀਬੀ ਕੌਲਾਂ ਦਾ ਕੋਬਲ ਤਨ ਸੀ, ਚਮੜੀ ਦੇ ਉੱਤੇ ਲਾਸ਼ਾਂ ਪੈ ਗਈਆਂ, ਖੂਨ ਸਿਮਣ ਲੱਗ ਪਿਆ ਸਰੀਰ ਦੇ ਵਿੱਚੋਂ, ਤੇ ਕੌਲਾਂ ਦੀ ਜਿਹੜੀ ਮਾਤਾ ਸੀ ਉਹ ਮਾਤਾ ਨੇ ਉਸ ਵੇਲੇ ਆਪਣੀ ਲੜਕੀ ਨੂੰ ਦੁਖੀ ਤੇ ਵਿਆਕੁਲ ਹੋਈ ਧਰਤੀ ਤੇ ਡਿੱਗੀ ਪਈ ਸੀ, ਤੇ ਮਾਂ ਨੇ ਬੀਬੀ ਕੌਲਾਂ ਨੂੰ ਚੁੱਕਿਆ ਹੈ।
ਆਏ ਆਏ ਸੁਰ ਕਰ ਰਹੀ ਮਿਰਦੁਲ ਸੇਜ ਪਰ ਜਾਏ।
ਬੀਬੀ ਕੌਲਾਂ ਦਰਦ ਨਾਲ ਮੂੰਹ ਤੋਂ ਹਾਏ ਹਾਏ ਕਰ ਰਹੀ ਹੈ, ਕਿਉਂਕਿ ਬੜੀ ਭਿਆਨਕ ਮਾਰ ਕਾਜੀ ਨੇ ਮਾਰੀ ਸੀ, ਚਾਬਕਾਂ ਦੀ ਮਾਰ ਬੜੀ ਭਿਆਨਕ ਹੁੰਦੀ ਹੈ, ਸਾਰਾ ਸਰੀਰ ਲੁਚ ਲੁਚ ਕਰਦਾ ਜਿੱਥੇ ਚਾਬਕ ਦੀ ਮਾਰ ਪੈ ਜਾਂਦੀ ਹੈ। ਤੋ ਬੀਬੀ ਕੌਲਾਂ ਉਸ ਵੇਲੇ ਮੂੰਹ ਤੋਂ ਹਾਏ ਹਾਏ ਕਰ ਰਹੀ ਹੈ, ਇਹਦੀ ਮਾਂ ਨੇ ਜਿਹੜਾ ਕੋਮਲ ਜਿਹਾ ਵਿਛਾਉਣਾ ਸੀ, ਜਿਹੜਾ ਸਰੀਰ ਨੂੰ ਚੁੱਭੇ ਨਾ, ਇਹੋ ਜਿਹੇ ਕੋਮਲ ਜੇ ਵਿਛਾਉਣੇ ਦੇ ਉੱਤੇ ਬੀਬੀ ਕੌਲਾਂ ਨੂੰ ਲਟਾਇਆ ਹੈ।
ਚੋਪਈ ਚੋਟਨ ਕੋ ਕੀ ਨਸੀ ਉਪਚਾਰੀ,
ਮਲਮ ਲਿਆ ਕੇ ਜਿਹੜੀ ਚੋਟ ਲੱਗੀ ਸੀ ਸਰੀਰ ਦੇ ਉੱਤੇ, ਜਿਹੜੇ ਜ਼ਖਮ ਲੱਗੇ ਸਨ, ਚਾਬਕ ਵੱਜੀ ਸੀ, ਉਹ ਜਿਹੜੀ ਚੋਟ ਲੱਗੀ ਸੀ ਉਸ ਚੋਟ ਦਾ ਇਹਦੀ ਮਾਂ ਉਪਚਾਰ ਕਰਨ ਲੱਗੀ, ਉੱਤੇ ਮਲਮ ਪੱਟੀ ਲਾਣ ਲੱਗੀ ਹੈ।
ਭਿਖ ਕਾਜ਼ੀ ਕੋ ਕਦ ਸਿਗਾਰੇ,
ਨਾਲੇ ਆਪਣੀ ਧੀ ਦਾ ਦੁੱਖ ਵੇਖ ਕੇ, ਸਰੀਰ ਤੇ ਚਾਬਕਾਂ ਦੀ ਮਾਰ ਪਈ ਵੇਖ ਕੇ, ਜ਼ਖਮਾਂ ਨੂੰ ਵੇਖ ਕੇ, ਇਹਦੀ ਮਾਂ ਜਿਹੜੀ ਸੀ ਬੀਬੀ ਕੌਲਾਂ ਦੀ, ਕਾਜ਼ੀ ਨੂੰ ਗਾਲਾਂ ਕੱਢਦੀ, ਇਹਦੇ ਹੱਥ ਨੀ ਟੁੱਟ ਗਏ ਇਹੋ ਜਿਹਾ ਕੰਮ ਕਰਦੇ ਆ, ਇਹਦੇ ਹੱਥ ਜਲ ਨਾ ਗਏ, ਆਪਣੀ ਜਵਾਨ ਧੀ ਨੂੰ ਮਾਰਦਿਆਂ ਕੁੱਟਦਿਆਂ, ਉਹ ਵੀ ਬੇਕਸੂਰ ਧੀ ਨੂੰ ਜਿਹਦਾ ਕੋਈ ਕਸੂਰ ਨਹੀਂ, ਕੋਈ ਦੋਸ਼ ਨਹੀਂ ਸੀ, ਜੇ ਬਾਹਰ ਉਹ ਬਾਰੀ ਵਿਚ ਖਲੋਤੀ ਵੇਖ ਵੀ ਰਹੀ ਸੀ ਬਾਹਰ, ਤੇ ਇਹਦੇ ਵਿਚ ਕਿਹੜਾ ਕੋਈ ਉਹਦਾ ਵੱਡਾ ਅਪਰਾਧ ਸੀ, ਦੋਸ਼ ਸੀ। ਕਹਿੰਦੇ ਵੇਖ ਕੇ ਉਸ ਵੇਲੇ ਬੀਬੀ ਕੌਲਾਂ ਦੀ ਮਾਂ ਕਾਜੀ ਨੂੰ ਗਾਲਾਂ ਕੱਢਦੀ ਹੈ,
ਦੇਤੀ ਧੀਰਜ ਸਹਿਤ ਦਿਲਾਸਾ,
ਨਾਲੇ ਆਪਣੀ ਧੀ ਕੌਲਾਂ ਨੂੰ ਧੀਰਜ ਦਿੰਦੀ ਹੈ, ਦਿਲਾਸਾ ਦਿੰਦੀ ਹੈ, ਪੁੱਤਰ ਕੋਈ ਨੀ ਹੌਸਲਾ ਰੱਖ, ਧੀਰਜ ਰੱਖ, ਇਸ ਤਰ੍ਹਾਂ ਕਹਿ ਕੇ ਧੀਰਜ ਦਿੰਦੀ ਹੈ।
ਕਿਤਕ ਕਾਲ ਛਿਦਤਨ ਜਾ ਪਾਸਾ,
ਕੁਝ ਸਮਾਂ ਇਹ ਆਪਣੀ ਧੀ ਦੇ ਕੋਲ, ਯਾਨੀ ਕਿ ਬੀਬੀ ਕੌਲਾਂ ਦੇ ਕੋਲ, ਇਹਦੀ ਮਾਂ ਕੁਝ ਸਮਾਂ ਕੋਲ ਹੀ ਬੈਠੀ ਰਹੀ।
ਹੁਣ ਦਾਸੀ ਕੋ ਨਿਕਟ ਬਿਠਾਇਓ,
ਫਿਰ ਇੱਕ ਦਾਸੀ ਨੂੰ ਕੋਲ ਬਿਠਾਇਆ, ਵੀ ਤੂੰ ਇਹਦਾ ਕੌਲਾਂ ਦਾ ਖਿਆਲ ਰੱਖੀ, ਮੈਂ ਕਿਤੇ ਹੋਰ ਕੰਮ ਕਰ ਲਵਾਂ, ਤੇ ਤੂੰ ਇਹਦੇ ਕੋਲ ਬੈਠੀ, ਕੌਲਾਂ ਦੇ ਕੋਲ ਬੈਠ ਕੇ ਇਹਦਾ ਧਿਆਨ ਰੱਖੀ, ਏਦਾਂ ਦਾਸੀ ਨੂੰ ਕੋਲ ਬਿਠਾ ਦਿੱਤਾ ਧਿਆਨ ਰੱਖਣ ਵਾਸਤੇ। ਆਪ ਜਿਹੜੇ ਘਰ ਦੇ ਘਰੇਲੂ ਹੋਰ ਕੰਮ ਹੁੰਦੇ ਨੇ ਉਹਨਾਂ ਕੰਮਾਂ ਦੇ ਵਿਚ ਕਾਜੀ ਦੀ ਘਰਵਾਲੀ ਲੱਗ ਗਈ ਹੈ, ਬੀਬੀ ਕੌਲਾਂ ਦੀ ਮਾਂ ਹੋਰ ਕੰਮਾਂ ਵਿਚ ਰੁੱਝ ਗਈ ਹੈ।
ਕੌਲਾਂ ਤਨ ਮਨ ਤੇ ਦੁੱਖ ਪਾਏ,
ਇਧਰ ਬੀਬੀ ਕੌਲਾਂ ਤਨ ਕਰਕੇ ਵੀ ਦੁਖੀ ਤੇ ਉਧਰੋਂ ਮਨ ਕਰਕੇ ਵੀ ਦੁਖੀ ਹੈ। ਤਨ ਕਰਕੇ ਦੁਖੀ ਹੈ ਕਿ ਸਰੀਰ ਦੇ ਉੱਤੇ ਚਾਬਕਾਂ ਦੀ ਮਾਰ ਹੈ, ਮਨ ਕਰਕੇ ਦੁਖੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਵਿਛੋੜਾ ਪੈ ਗਿਆ, ਉਹਨਾਂ ਦੇ ਦਰਸ਼ਨ ਨਹੀਂ ਹੋ ਰਹੇ। ਹੁਣ ਦਰਸ਼ਨ ਕਰਕੇ ਬੇਬਲ ਹੋ ਰਹੀ ਸੀ, ਵਿਜੋਗ ਦੀ ਪੀੜਾ ਹੈ। ਇਸ ਕਰਕੇ ਤਨ ਤੇ ਮਨ ਕਰਕੇ ਬੀਬੀ ਕੌਲਾਂ ਬੜੀ ਦੁਖੀ ਹੋ ਰਹੀ ਹੈ।
ਹਾਏ ਆਏ ਕਰਤੀ ਬਿਲ ਲਾਏ,
ਮੂੰਹ ਤੋਂ ਹਾਏ 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 ਏਦਾਂ ਮੂੰਹ ਤੋਂ ਬੋਲਦੀ ਹੈ ਬੀਬੀ ਕੌਲਾਂ, ਨਾਲੇ ਵਿਰਲਾਪ ਕਰਦੀ ਹੈ, ਨੇਤਰ ਭਰ ਭਰ ਕੇ ਰੋਂਦੀ ਹੈ।
ਦਾਸੀ ਨੇ ਤਿਸ ਚਿਤ ਕੀ ਜਾਣੇ,
ਉਸ ਵੇਲੇ ਜਿਹੜੀ ਦਾਸੀ ਬੈਠੀ ਸੀ ਨਾ ਲਾਗੇ ਕੌਲਾਂ ਦੇ, ਤੇ ਕੌਲਾਂ ਜੀ ਦੇ ਕੋਲ ਬੈਠੀ ਜਿਹੜੀ ਦਾਸੀ ਸੀ ਉਹਨੇ ਜਾਣ ਲਈ ਕੌਲਾਂ ਦੇ ਮਨ ਦੀ, ਕੌਲਾਂ ਦੇ ਚਿੱਤ ਦੇ ਅੰਦਰ ਦੀ ਸਾਰੀ ਵਾਰਤਾ ਜਾਣ ਲਈ।
ਗੁਪਤ ਵਾਰਤਾ ਬੂਜਨ ਠਾਨੀ,
ਉਹਨੇ ਗੁਪਤ ਵਾਰਤਾ ਜਿਹੜੀ ਸੀ ਅੰਦਰ ਦੀ ਰਮਜ ਜਾਣ ਗਈ। ਦਾਸੀ ਨਿਕਟਵਰਤੀ ਸੀ, ਕੌਲਾਂ ਦੇ ਨਾਲ ਹੀ ਰਹਿੰਦੀ ਸੀ ਹਰ ਵੇਲੇ, ਉਹਨੇ ਅੰਦਰ ਦੀ ਸਾਰੀ ਗੱਲ ਜਾਣ ਲਈ ਵੀ ਕੌਲਾਂ ਦੁਖੀ ਕਿਉਂ ਹੈ, ਅੰਦਰੋਂ ਇੰਨੀ ਜ਼ਿਆਦਾ ਡਾਢੀ ਦੁਖੀ ਕਿਉਂ ਹੈ। ਉਹਦੇ ਅੰਦਰ ਦਾ ਸਾਰਾ ਦੁੱਖ ਜਾਣ ਕੇ ਜਿਹੜੀ ਗੁਪਤ ਗੱਲ ਸੀ, ਗੁਪਤ ਵਾਰਤਾ ਸੀ, ਉਹ ਸਾਰੀ ਇਹਨੇ ਪੁੱਛੀ ਹੈ।
ਕੌਣ ਜਿਸ ਦੇਖਤ ਰਹੇ,
ਕਹਿਣ ਲੱਗੀ ਦਾਸੀ ਕੌਲਾਂ ਨੂੰ, ਕਹਿਣ ਲੱਗੀ ਕੌਲਾਂ ਜੀ, ਬੀਬੀ ਜੀ ਇਹ ਦੱਸੋ ਵੀ ਤੁਸੀਂ ਕਿਹਨੂੰ ਵੇਖ ਰਹੇ ਸੀ ਬਾਹਰ ਗਲੀ ਵਿਚ, ਉਹ ਕੌਣ ਸੀ ਜਿਹਨੂੰ ਤੁਸੀਂ ਇੱਕ ਟੱਕੀ ਲਾ ਕੇ ਨਿਗਾਹ ਭਰ ਕੇ ਵੇਖਦੇ ਰਹੇ ਹੋ।
ਭਿੱਖ ਕਾਜ਼ੀ ਹਟਕੇ ਫ੍ਰਿਗ ਨਹੀਂ,
ਕਾਜ਼ੀ ਨੂੰ ਆਪਣੇ ਪਿਤਾ ਨੂੰ ਵੀ ਆਉਂਦਿਆਂ ਤੁਸੀਂ ਵੇਖਿਆ ਨਹੀਂ, ਉਹਨੂੰ ਵੇਖ ਕੇ ਵੀ ਤੁਸੀਂ ਉਹਦੇ ਤੋਂ ਆਪਣੀ ਨਿਗਾਹ ਨਹੀਂ ਹਟਾ ਸਕੇ। ਉਹ ਹੈ ਕੌਣ ਸੀ ਗਲੀ ਵਿਚ ਜਿਹਨੂੰ ਤੁਸੀਂ ਵੇਖ ਰਹੇ ਸੀ, ਜਿਹਨੂੰ ਤੁਸੀਂ ਦਰਸ਼ਨ ਕਰਕੇ ਬੇਬਲ ਹੋ ਰਹੇ ਸੀ?
ਤਬ ਕੌਲਾਂ ਨੇ ਸਕਲ ਬਤਾਏ, ਕਿਸ ਨਰ ਕੀ ਸੁਧ ਮੋਏ ਨਾ ਕਾਏ।
ਦਾਸੀ ਦੀ ਇਹ ਗੱਲ ਸੁਣ ਕੇ ਬੀਬੀ ਕੌਲਾਂ ਬੋਲੀ, ਦਾਸੀ ਨੂੰ ਕਹਿਣ ਲੱਗੀ, ਦਾਸੀ ਸੁਣ, ਮੈਨੂੰ ਨਹੀਂ ਪਤਾ ਉਹ ਬੰਦਾ ਕੌਣ ਸੀ, ਮੈਨੂੰ ਉਸ ਨਰ ਦਾ ਨਹੀਂ ਪਤਾ ਜਿਹੜਾ ਰਸਤੇ ਵਿਚ ਬਾਹਰ ਗਲੀ ਵਿਚ ਘੋੜੇ ਤੇ ਬੈਠਾ ਮੈਨੂੰ ਦਿਸਿਆ ਹੈ, ਉਹਦੇ ਮੈਂ ਦਰਸ਼ਨ ਕੀਤੇ ਨੇ, ਮੈਨੂੰ ਉਸ ਬੰਦੇ ਬਾਰੇ ਉਸ ਨਰ ਬਾਰੇ ਨਹੀਂ ਪਤਾ ਉਹ ਕੌਣ ਸੀ।
ਪਿੱਛਿਓ ਅਚਾਨਕ ਮਨ ਠੱਗ ਲਿਓ,
ਮੈਂ ਤਾਂ ਅਚਾਨਕ ਵੇਖਿਆ ਉਹਨਾਂ ਨੂੰ, ਅਚਨ ਚੇਤ ਗਲੀ ਵਿਚ ਵੇਖਿਆ, ਤੇ ਜਦੋਂ ਵੇਖਿਆ ਤੇ ਉਹਨਾਂ ਨੇ ਮੇਰਾ ਮਨ ਹੀ ਠੱਗ ਲਿਆ। ਉਹਨਾਂ ਦੇ ਦਰਸ਼ਨ ਇਹੋ ਜੀ ਸੀ ਕਿ ਉਹਨਾਂ ਦੇ ਦਰਸ਼ਨ ਕਰਦਿਆਂ ਮੇਰਾ ਮਨ ਠੱਗਿਆ ਗਿਆ, ਮੇਰਾ ਮਨ ਹੀ ਮੋਹਿਆ ਗਿਆ, ਇਹੋ ਜੇ ਉਹਨਾਂ ਦੇ ਮੋਹਿਕ ਮੋਹਿਕ ਦਰਸ਼ਨ ਸਨ।
ਰਹੀ ਨਾ ਸੁਧ ਜਬ ਸਮ ਤਨ ਭਇਓ,
ਜਦੋਂ ਮੈਂ ਉਹਨਾਂ ਨੂੰ ਵੇਖਣ ਲੱਗੀ ਤੇ ਵੇਖ ਕੇ ਮੈਨੂੰ ਕੋਈ ਖਬਰ ਹੀ ਨਾ ਰਹੀ ਆਪਣੇ ਸਰੀਰ ਦੀ, ਮੇਰਾ ਤਾਂ ਸਰੀਰ ਜਿਵੇਂ ਪੱਥਰ ਦੀ ਮੂਰਤ ਹੁੰਦਾ ਹੈ ਨਾ ਭੈਣੇ, ਏਦਾਂ ਪੱਥਰ ਦੀ ਮੂਰਤ ਦੇ ਸਮਾਨ ਜਾੜੀ ਹੋ ਗਿਆ ਸੀ ਉਹਨਾਂ ਨੂੰ ਵੇਖਦਿਆਂ।
ਕਾਜ਼ੀ ਨੇ ਮਾਰਤ ਲਈ ਨਾਮੋ,
ਪਰ ਹਾਂ ਹੁਣ ਮੈਨੂੰ ਪਤਾ ਲੱਗ ਗਿਆ, ਜਦੋਂ ਮੇਰੇ ਪਿਤਾ ਜੀ ਆਏ ਸੀ, ਕਾਜ਼ੀ ਸਾਹਿਬ ਆਏ ਸੀ, ਤੇ ਮੇਰੇ ਪਿਤਾ ਨੇ ਆ ਕੇ ਜਦੋਂ ਮੈਨੂੰ ਚਾਬਕਾਂ ਨਾਲ ਮਾਰਿਆ, ਤੇ ਚਾਬਕਾਂ ਨਾਲ ਮਾਰਦੇ ਸਮੇਂ ਮੇਰੇ ਪਿਤਾ ਨੇ ਉਹਨਾਂ ਦਾ ਨਾਂ ਲਿਆ, ਮੈਨੂੰ ਪਹਿਲਾਂ ਨਹੀਂ ਸੀ ਪਤਾ ਉਹ ਕੌਣ ਨੇ ਕਿੱਥੋਂ ਆਏ ਨੇ। ਜਦੋਂ ਮੇਰੇ ਪਿਤਾ ਨੇ ਮੈਨੂੰ ਚਾਬਕਾਂ ਦੀ ਮਾਰ ਮਾਰੀ, ਫੇਰ ਮੈਨੂੰ ਪਤਾ ਲੱਗਾ ਉਹ ਕੌਣ ਨੇ, ਕਿਉਂਕਿ ਪਿਤਾ ਨੇ ਮਾਰਦਿਆਂ ਉਹਨਾਂ ਦਾ ਨਾਂ ਲਿਆ ਸੀ।
ਗੁਰ ਹਿੰਦਨ ਕੋ ਮੁਖ ਅਬਰਾਮ,
ਉਹਨਾਂ ਕਿਹਾ ਸੀ ਕਿ ਹਿੰਦੂਆਂ ਦੇ ਗੁਰੂ ਨੇ, ਸਿੱਖਾਂ ਦੇ ਗੁਰੂ ਨੇ, ਜਿਨ੍ਹਾਂ ਦਾ ਸੁੰਦਰ ਸਰੂਪ ਤੂੰ ਵੇਖ ਰਹੀ ਹੈ, ਇਹ ਸਿੱਖਾਂ ਦੇ ਗੁਰੂ ਸਨ।
ਸ੍ਰੀ ਹਰਗੋਬਿੰਦ ਮਹਾਵਿਜਨ ਮਹਾਰਾਜ ਕੇ ਜਿਸ ਮੈਂ ਲੱਛਣ,
ਮੈਨੂੰ ਮੇਰੇ ਪਿਤਾ ਕੋਲੋਂ ਪਤਾ ਲੱਗਾ ਜਦੋਂ ਉਹਨਾਂ ਨੇ ਮਾਰਿਆ ਤੇ ਉਹਨਾਂ ਦਾ ਨਾਂ ਲਿਆ, ਕਹਿੰਦੇ ਉਹਨਾਂ ਦਾ ਨਾਂ ਸ੍ਰੀ ਹਰਗੋਬਿੰਦ ਸਾਹਿਬ ਹੈ, ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹਨ, ਜੋ ਵਿਚੱਛਣ ਸੁੰਦਰ ਸਰੂਪ ਨੇ, ਜਿਨ੍ਹਾਂ ਦੇ ਸਰੀਰ ਵਿਚ ਮਹਾਰਾਜਿਆਂ ਵਾਲੇ, ਰਾਜਿਆਂ ਵਾਲੇ, ਬਾਦਸ਼ਾਹਾਂ ਵਾਲੇ, ਪਾਤਸ਼ਾਹਾਂ ਵਾਲੇ ਲੱਛਣ ਹਨ।
ਕਿਆ ਉਪਮਾ ਕਰ ਤਾਏ ਸੁਨਾਮੋ, ਜਿਸਕੇ ਸਮ ਤੋਂ ਅਪਰ ਨਾ ਪਾਵੋ।
ਇਹ ਦਾਸੀ ਮੈਂ ਉਹਨਾਂ ਦੇ ਕੀ ਉਪਮਾ ਕਰਕੇ ਤੈਨੂੰ ਸੁਣਾਵਾ, ਉਹਨਾਂ ਦੇ ਕੀ ਵਡਿਆਈ ਕਰਕੇ ਸੁਣਾਵਾ, ਉਹਨਾਂ ਵਰਗਾ ਮੈਨੂੰ ਕੋਈ ਹੋਰ ਦਿਸਦਾ ਹੀ ਨਹੀਂ, ਉਹਨਾਂ ਵਰਗਾ ਮੈਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਮੈਂ ਕਿਸ ਦੀ ਉਪਮਾ ਕਰਕੇ ਦੱਸਾਂ ਕਿ ਉਹ ਕਿਹੋ ਜਿਹੇ ਸੀ, ਉਹਨਾਂ ਦਾ ਸਰੂਪ ਕੈਸਾ ਸੀ, ਉਹਨਾਂ ਦੀ ਸੁੰਦਰ ਮੂਰਤ ਕੈਸੀ ਸੀ, ਉਹਨਾਂ ਵਰਗਾ ਮੈਨੂੰ ਉਹਨਾਂ ਦੇ ਸਮ ਕੋਈ ਹੋਰ ਦੂਸਰਾ ਨਜ਼ਰ ਨਹੀਂ ਆਉਂਦਾ।
ਕਾਜ਼ੀ ਉਪਮਾ ਕਰ ਤੋਏ ਸੁਨਾਵੋ, ਜਿਸ ਕਾਜ਼ੀ ਨੇ ਮਾਰੀ ਗੁਣ ਭਇਓ, ਨਾਮ ਪਤਾ ਪ੍ਰਿਆ ਕੋ ਸੁਣ ਲਿਓ।
ਇਹ ਦਾਸੀ, ਮੇਰੇ ਪਿਤਾ ਕਾਜ਼ੀ ਨੇ ਮੈਨੂੰ ਮਾਰਿਆ, ਉਹਦੇ ਮਾਰਨ ਦਾ ਇੱਕ ਫਾਇਦਾ ਮੈਨੂੰ ਜ਼ਰੂਰ ਹੋ ਗਿਆ ਕਿ ਮੈਨੂੰ ਮੇਰੇ ਪਿਆਰੇ ਪ੍ਰੀਤਮ ਦਾ ਨਾਂ ਤੇ ਉਹਨਾਂ ਦਾ ਪਤਾ ਲੱਗ ਗਿਆ। ਜੇ ਮੇਰਾ ਪਿਤਾ ਮੈਨੂੰ ਮਾਰਦਾ ਹੀ ਨਾ ਤੇ ਮੈਨੂੰ ਕਿਵੇਂ ਪਤਾ ਲੱਗਣਾ ਸੀ ਵੀ ਉਹਨਾਂ ਦਾ ਨਾਂ ਕੀ ਹੈ ਤੇ ਕੌਣ ਨੇ। ਚਲੋ ਮੇਰੇ ਪਿਤਾ ਨੇ ਮੈਨੂੰ ਮਾਰਿਆ, ਘੱਟੋ ਘੱਟ ਮੈਨੂੰ ਇੰਨਾ ਤਾਂ ਪਤਾ ਲੱਗ ਗਿਆ ਨਾ ਕਿ ਜਿਹੜੇ ਉਹ ਪਿਆਰੇ ਪ੍ਰੀਤਮ ਦੇ ਮੈਨੂੰ ਦਰਸ਼ਨ ਹੋਏ ਨੇ ਉਹਨਾਂ ਦਾ ਨਾਂ ਕੀ ਹੈ, ਔਰ ਉਹ ਕੌਣ ਹਨ।
ਏ ਦਾਸੀ ਤੂੰ ਕਰ ਉਪਕਾਰ, ਫਿਰ ਐ ਕਹਾ ਖੋਜੋ ਹਿਤਧਾਰ।
ਏ ਦਾਸੀ ਤੂੰ ਮੇਰੇ ਤੇ ਪਰ ਉਪਕਾਰ ਕਰ, ਮੈਂ ਤੇਰਾ ਪਰ ਉਪਕਾਰ ਨਹੀਂ ਭੁੱਲਣ ਲੱਗੀ ਜੇ ਤੂੰ ਮੇਰੇ ਤੇ ਉਪਕਾਰ ਕਰ ਦੇਵੇਂ। ਇਹ ਉਪਕਾਰ ਕਰਕੇ ਉਹਨਾਂ ਦਾ ਪਤਾ ਕਰਕੇ ਉਹ ਕਿੱਥੇ ਟਿਕੇ ਹੋਏ ਨੇ। ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਮੈਂ ਦਰਸ਼ਨ ਕਰਕੇ ਮੰਤਰ ਮੁਗਧ ਹੋਈ ਆ, ਮੇਰਾ ਮਨ ਜਿਨ੍ਹਾਂ ਦੇ ਦਰਸ਼ਨ ਕਰਕੇ ਮੋਹਿਆ ਗਿਆ, ਤੇ ਹੇ ਦਾਸੀ ਤੂੰ ਮੇਰੇ ਤੇ ਅਹਿਸਾਨ ਕਰ, ਮੇਰੇ ਤੇ ਉਪਕਾਰ ਕਰ, ਮੈਨੂੰ ਦੱਸ ਕਿ ਉਹ ਇਸ ਵਕਤ ਕਿੱਥੇ ਟਿਕੇ ਹੋਏ ਨੇ।
ਉਹ ਤਨ ਦੇ ਹੋ ਮਾਨ ਇਨਸਾਨ,
ਤੇਰਾ ਅਹਿਸਾਨ ਮੰਨਾਂਗੇ ਔਰ ਬਦਲੇ ਤੇ ਦਾਸੀ ਮੂੰਹ ਮੰਗਿਆ ਪੈਸਾ ਦਿਆਂਗੀ, ਜਿੰਨੇ ਧਨ ਪੈਸੇ ਦੀ ਤੂੰ ਮੰਗ ਕਰੇਂਗੀ ਮੈਂ ਉਹਨਾਂ ਰੁਪਈਆ ਪੈਸਾ ਤੈਨੂੰ ਦੇਵਾਂਗੀ ਜੇ ਤੂੰ ਮੇਰੇ ਤੇ ਇਹ ਅਹਿਸਾਨ ਕਰੇ।
ਇਹ ਬਚਾਏ ਰੱਖੇ ਮਮ ਜਾਨ,
ਜੇ ਤੂੰ ਮੇਰੇ ਪ੍ਰਾਣ ਬਚਾਉਣਾ ਚਾਹੁੰਦੀ, ਕਿਉਂਕਿ ਉਹਨਾਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦੀ। ਇਹ ਦਾਸੀ ਜੇ ਤੂੰ ਮੇਰੇ ਪ੍ਰਾਣ ਬਚਾਉਣਾ ਚਾਹੁੰਦੀ ਹੈ, ਮੇਰੀ ਜ਼ਿੰਦਗੀ ਬਚਾਉਣਾ ਚਾਹੁੰਦੀ ਹੈ, ਤੇ ਮੈਨੂੰ ਦੱਸ ਦੇ ਕਿ ਉਹ ਕਿੱਥੇ ਰਹਿੰਦੇ ਨੇ, ਉਹਨਾਂ ਦਾ ਟਿਕਾਣਾ ਕਿੱਥੇ ਆ, ਉਹਨਾਂ ਨੇ ਆਪਣਾ ਨਿਵਾਸ ਕਿੱਥੇ ਰੱਖਿਆ ਹੋਇਆ।
ਪ੍ਰਾਨ ਦਾਨ ਤੇ ਭਇਓ ਨਾ ਭਲੋ ਨਾ ਔਰ,
ਇਹ ਸੰਸਾਰ ਵਿੱਚ ਅਗਰ ਕੋਈ ਸਭ ਤੋਂ ਵੱਡਾ ਦਾਨ ਹੈ ਤਾਂ ਉਹ ਪ੍ਰਾਣ ਦਾਨ ਹੈ। ਕਿਸੇ ਨੂੰ ਪ੍ਰਾਣ ਦਾਨ ਕਰ ਦੇਣੇ ਉਹ ਬੜਾ ਵੱਡਾ ਦਾਨ ਹੈ। ਜੇ ਤੂੰ ਮੇਰੇ ਤੇ ਅਹਿਸਾਨ ਕਰਕੇ ਦੱਸ ਦੇਵੇਂ ਤੇ ਇਹ ਪ੍ਰਾਣ ਦਾਨ ਹੋਵੇਗਾ ਤੇਰਾ ਮੇਰੇ ਤੇ, ਇਸ ਪ੍ਰਾਣ ਦਾਨ ਤੋਂ ਵੱਡਾ ਹੋਰ ਕੋਈ ਭਲਾ ਦਾਨ ਨਹੀਂ ਹੈ।
ਕਰੋ ਸਹੀ ਪਾਵੈ ਜਿਸ ਠੌਰ,
ਤੂੰ ਦੱਸ ਸਹੀ ਕਰਕੇ ਪਹਿਲਾਂ ਪੱਕੇ ਤੌਰ ਤੇ ਉਹਨਾਂ ਦਾ ਟਿਕਾਣਾ ਦੱਸ ਕਿ ਉਹ ਕਿਸ ਜਗ੍ਹਾ ਤੇ ਨਿਵਾਸ ਰੱਖਦੇ ਨੇ, ਕਿੱਥੇ ਇਸ ਵੇਲੇ ਰਹਿ ਰਹੇ ਨੇ, ਕਿੱਥੇ ਉਹਨਾਂ ਦੇ ਦਰਸ਼ਨ ਹੋਣਗੇ।
ਸੁਣ ਦਾਸੀ ਨੇ ਸਕਲ ਸੁਣਾਇਓ, ਕਈ ਵਾਰ ਮੈਂ ਦਰਸ਼ਨ ਪਾਇਓ।
ਇਹ ਦਾਸੀ ਬੋਲੀ, ਕਹਿਣ ਲੱਗੀ ਬੀਬੀ ਕੌਲਾਂ ਨੂੰ, ਕਹਿੰਦੀ ਬੀਬੀ ਜੀ ਮੈਂ ਤਾਂ ਉਹਨਾਂ ਦੇ ਕਈ ਵਾਰ ਦਰਸ਼ਨ ਕੀਤੇ ਨੇ, ਉਹ ਤਾਂ ਸਿੱਖਾਂ ਦੇ ਗੁਰੂ ਨੇ, ਸ੍ਰੀ ਹਰਗੋਬਿੰਦ ਸਾਹਿਬ ਉਹਨਾਂ ਦਾ ਨਾਂ ਹੈ, ਮੈਂ ਉਹਨਾਂ ਦੇ ਕਈ ਵਾਰ ਦਰਸ਼ਨ ਕੀਤੇ ਨੇ, ਕਈ ਵਾਰ ਉਹਨਾਂ ਦੇ ਦੀਦਾਰ ਕੀਤੇ ਨੇ।
ਤੇਰਾ ਨਿਕਟ ਸੁਜਾਨ ਹਮਾਰੇ,
ਬਹੁਤੀ ਦੂਰ ਨਹੀਂ, ਬਿਲਕੁਲ ਆਪਣੇ ਨੇੜੇ ਹੀ ਉਹਨਾਂ ਦਾ ਡੇਰਾ, ਕਿਉਂਕਿ ਕਾਜੀ ਦੇ ਘਰ ਦੇ ਬਿਲਕੁਲ ਨਾਲ ਹੀ ਸਤਿਗੁਰਾਂ ਨੇ ਆਪਣਾ ਆਸਣ ਰੱਖਿਆ ਹੋਇਆ ਸੀ। ਤੇ ਇਹ ਦਾਸੀ ਦੱਸ ਰਹੀ ਹੈ ਬੀਬੀ ਕੌਲਾਂ ਨੂੰ, ਕੌਲਾਂ ਜੀ ਬਿਲਕੁਲ ਉਹਨਾਂ ਦਾ ਡੇਰਾ ਆਪਣੇ ਘਰ ਦੇ ਨੇੜੇ ਹੈ।
ਪੂਜੈ ਆਵੇ ਲੋਕ ਹਜ਼ਾਰੇ,
ਹਜ਼ਾਰਾਂ ਲੋਕ, ਗਿਣਤੀ ਕੋਈ ਨਹੀਂ, ਹਜ਼ਾਰਾਂ ਦੀ ਗਿਣਤੀ ਵਿਚ ਲੋਕ ਚੱਲ ਕੇ ਆਉਂਦੇ ਨੇ, ਆ ਕੇ ਉਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਹਨ।
ਬਰੇ ਧਰੇ ਭਰੋਸਾ ਗੁਰ ਪਰ, ਐਸੇ ਜਮ ਕੇ ਕਸ਼ਟ ਛੁਟਾ ਮੈਂ ਜੈਸੇ।
ਸਿੱਖ ਆ ਕੇ ਉਹਨਾਂ ਤੇ ਚਰਨਾਂ ਤੇ, ਉਹਨਾਂ ਦੇ ਚਰਨਾਂ ਤੇ ਭਰੋਸਾ ਰੱਖਦੇ ਨੇ, ਔਰ ਉਹਨਾਂ ਦੇ ਉੱਤੇ ਚਰਨਾਂ ਤੇ ਭਰੋਸਾ ਰੱਖ ਕੇ ਉਹ ਫਿਰ ਜੰਮਾਂ ਦੇ ਕਸ਼ਟ ਵਿਚ ਖਚਤ ਨਹੀਂ ਹੁੰਦੇ, ਉਹਨਾਂ ਨੂੰ ਜੰਮਾਂ ਦਾ ਜਿਹੜਾ ਕਸ਼ਟ ਹੈ ਉਹ ਨਹੀਂ ਵਿਆਪਦਾ, ਕਿਉਂਕਿ ਇਹ ਗੁਰੂ ਹਰਗੋਬਿੰਦ ਸਾਹਿਬ ਆਪਣੇ ਸੇਵਕਾਂ ਨੂੰ, ਆਪਣੇ ਤੇ ਭਰੋਸਾ ਰੱਖਣ ਵਾਲਿਆਂ ਨੂੰ ਜੰਮਾਂ ਦਾ ਕਸ਼ਟ ਨਹੀਂ ਸਹਿਣ ਦਿੰਦੇ।
پر چرن لاکھوں تن دیت
روپیہ لیا کے لوگ ان دے چرنا وچ پیٹ کردے ہن
ایت پر لوک سفل کر لیت
اکو کانکھا رکھ کے کہ گرو جی انہاں دا پرلوک سوار دے اپنے پرلوک نو سفلیاں کرن واسطے ہزاراں سکھ آ کے انہاں دے چرنا وچ نتمستک ہوندے نے انہاں دے چرنا وچ آ کے پٹاواں پیٹ کردے ہن
بڑی پیر جوں دی شکے لوک
ہر ویلے گرو ہرگوبند صاحب دے کول بڑا بڑا اکٹھ رہندا ہے چاراں دشاواں تو چارے پاسیاں تو لوک چل کے انہاں کول آندے نے
ہر پے اپائن ہوتا شوک
بہت ساریاں پٹاواں گرو جی نو پیٹ کر کے شوک رہت ہو جاندے نے جڑے آ کے انہاں نو پٹاواں پیٹ کردے نے انہاں نو کسے پرکار دا کوئی سوگ کسے پرکار دا کوئی دکھ نہیں رہ جاندا
سن کولا پر پھل توے پائے کلپ تر جم نر کوے
داسی نے دسیا نا کہ میں جان دیاں کتھے رہندے نے میں انہاں دے کئی بار درشن کیتے نے تے سن کے بی بی کولا بڑی خوش ہوئی بہت زیادہ پرفلت ہوئی مانو جویں کسے پکھاری نو کلپ برچ مل جائے تے خوش ہوندا نا ایدا بی بی کولاں دے اندر بڑی بھاری خوشی ہوئی ہے سن کے کہ میری اے داسی گرو ہرگوبند صاحب جی دے ستھان بارے جان دی ہے
اے داسی تو تن مانے کر میرو سنکٹ اب ہانے
اے داسی تو تن ہے تو تن ہے تو مہان ہے جن چھویں پاتشاہ دے درشن کیتے نے انہاں دے جا کے کئی بار دیدار کیتے ہن تو میرا سنکٹ دور کر سکدی ہے جیڑا میرا سنکٹ ہے میرا دکھ ہے میرے دکھ نو میرے سنکٹ نو ہے داسی تو دور کر سکدی ہے
موئے برتھا کم جائے سنا وو چاہے کہ نہیں پید سب پاو
ایتا کر تو میری پیڑا میرے اندر دی ویدن جا کے گرو ہرگوبند صاحب نو سنا ویک سنا کے کی او میری پیڑا سن کے درب دے نے جا نہیں درب دے انہاں دے من چ میری پیڑا سن کے دیا آندی ہے جا نہیں آندی ہے سارا بھید جا کے تو انہاں کول پراپت کر
پت کتاب پر سنگ سہیرے پرم پرکھ بس پریم کنیرے
بہت ساریاں کتاباں پڑھ کے پرسنگ ویکھے نے انہاں دھرم گرنتھاں دے وچ اے گل لکھی ہے کہ جڑے پرم پرکھ ہوندے نے سریشٹ پرکھ ہوندے نے او پریم دے بس ہوندے نے گرو ہرگوبند صاحب پرم پرکھ نے تے او میرے ہردے دا پریم ویکھ کے میرے بس ہوندے نے میں ایسا سنیا بہت ساریاں کتاباں نو پڑھ کے جانیا ہے کہ پرم پرکھ پریم دے بس ہوندے ہن
رنگ راؤ کو جانے نائی پریت کرے تس رکھے پائے
اے نہیں ویکھ دے کہ اے رنگ ہے جا راجہ ہے جڑے پرم پرکھ ہوندے نے نا وہ اے نہیں ویکھ دے کہ پکھاری ہے جا راجہ ہے او تا صرف او دے اندر دی پریت ویکھ دے نے اور اندر دی پریت ویکھ کے پریم ویکھ کے انہاں نوں اپنے گل نال لا کے رکھ دے ہن
میں تن کی تن من تے داسے بنا میل سیموں نت پاسے
میں تا تن تے من کر کے انہاں دی داسی بن گئی ہاں شری ہرگوبند صاحب دی داسی بن گئی ہاں من تن کر کے مول تو بنا میں انہاں دے چرنا دی ہر ویلے سیوا کرنا چاہنی انہاں دے چرنا دے کول رہ کے انہاں دے چرنا دے پاس رہ کے میں بنا مول تو انہاں دی داسی بن کے سیوا کرنا چاہندی ہاں
داسی کہے تو کم جائے نہیں چناری کب تن پائے
داسی اگوں بولی بی بی کولا نو کہن لگی کولا جی میں تہاڈی اے گل انہاں دے کول کیویں جا کے کہاں گی میری تا انہاں نال کوئی جان پہچان نہیں جے جان پہچان ہوئے چناری دا کہندے نے ارتھ ہے جان پہچان جے میری انہاں نال پہچان ہوئے تے میں جا کے تہاڈے بارے گل کراں ਪਰ ਮੇਰੀ ਤਾਂ ਉਹਨਾਂ ਨਾਲ ਕੋਈ ਜਾਣ ਪਹਿਚਾਣ ਨਹੀਂ ਹੈ ਤੇ ਮੈਂ ਕਿਵੇਂ ਜਾ ਕੇ ਤੁਹਾਡੀ ਸਾਰੀ ਪੀੜਾ ਜਾਂ ਤੁਹਾਡੀ ਗੱਲ ਉਹਨਾਂ ਨੂੰ ਜਾ ਕੇ ਕਹਾਂ।
ਬ੍ਰਿੰਦ ਨਰਨ ਮੈਂ ਕਮਲੋ ਕੈਸੇ,
ਉੱਥੇ ਸੈਂਕੜੇ ਲੋਕ ਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਆਲੇ ਦੁਆਲੇ ਸੈਂਕੜੇ ਲੋਕਾਂ ਦਾ ਇਕੱਠ ਹੁੰਦਾ, ਉਹਨਾਂ ਸੈਂਕੜੇ ਲੋਕਾਂ ਦੇ ਵਿਚ ਮੈਂ ਕਿਵੇਂ ਜਾਵਾਂ, ਮੈਂ ਇਕੱਲੀ ਉਹਨਾਂ ਦੇ ਵਿਚ ਕਿਵੇਂ ਜਾ ਕੇ ਪੁਕਾਰ ਕਰਾਂ।
ਅਪਰ ਕਹੋ ਵਿਧ ਕਹੋ ਤੁਜੈਸੇ,
ਹੋਰ ਕੋਈ ਵਿਧੀ ਕਰੋ ਤੁਸੀਂ, ਹੋਰ ਕੋਈ ਤਰੀਕਾ ਦੱਸੋ, ਮੈਂ ਏਦਾਂ ਉਹਨਾਂ ਨੂੰ ਜਾ ਕੇ ਨਹੀਂ ਕੁਝ ਕਹਿ ਸਕਦੀ। ਸੈਂਕੜੇ ਬੰਦਿਆਂ ਚ ਮੈਂ ਕਿਵੇਂ ਜਾ ਕੇ ਕਹਾਂਗੀ ਕਿ ਬੀਬੀ ਕੌਲਾਂ ਦਾ ਮਨ ਆਪ ਜੀ ਦੇ ਦਰਸ਼ਨਾਂ ਦਾ ਭੌਰਾ ਬਣ ਗਿਆ, ਕਿਵੇਂ ਜਾ ਕੇ ਕਹਾਂ। ਇਸ ਕਰਕੇ ਕੋਈ ਹੋਰ ਵਿਧੀ ਬੀਬੀ ਕੌਲਾਂ ਜੀ ਤੁਸੀਂ ਦੱਸੋ, ਕੋਈ ਹੋਰ ਤਰੀਕਾ ਦੱਸੋ।
ਲਿਖ ਕਾਗਜ਼ ਪਰ ਆਪਣਾ ਬਿਰਤਾਂਤ, ਜਿਮ ਸਜ਼ਾਏ ਹੋਈ ਸਭ ਗਾਤ।
ਕੌਲਾਂ ਜੀ ਏਦਾਂ ਕਰੋ, ਤੁਸੀਂ ਇੱਕ ਚਿੱਠੀ ਲਿਖੋ ਕਾਗਜ਼ ਦੇ ਉੱਤੇ, ਇੱਕ ਕਾਗਜ਼ ਦੇ ਉੱਤੇ ਚਿੱਠੀ ਲਿਖੋ ਤੇ ਉਹਦੇ ਵਿਚ ਆਪਣਾ ਸਾਰਾ ਬਿਰਤਾਂਤ ਲਿਖ ਦਿਓ, ਆਪਣੇ ਮਨ ਦੀ ਹਾਲਤ ਦੇਖ ਲਿਖ ਦਿਓ, ਦਸ਼ਾ ਲਿਖ ਦਿਓ, ਤੇ ਜਿਵੇਂ ਅੱਜ ਤੁਹਾਡੇ ਪਿਤਾ ਨੇ ਤੁਹਾਨੂੰ ਮਾਰਿਆ ਉਹ ਵੀ ਗੱਲ ਲਿਖ ਕੇ ਭੇਜ ਦਿਓ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਉਹ ਵੀ ਚਿੱਠੀ ਦੇ ਵਿਚ ਲਿਖ ਕੇ ਛੇਵੇਂ ਪਾਤਸ਼ਾਹ ਨੂੰ ਭੇਜ ਦਿਓ।
ਮਨ ਕੋ ਪ੍ਰੇਮ ਬਿਨਾ ਬੋ ਬਾਰੇ ਲਖੈ ਹਕੀਕਤ ਕੋ ਜਿਮ ਸਾਰੇ,
ਆਪਣੇ ਮਨ ਦਾ ਸਾਰਾ ਪ੍ਰੇਮ ਬਿਨਾ ਰੂਪ ਦੇ ਵਿਚ ਚਿੱਠੀ ਚ ਲਿਖ ਦੇ, ਬੇਨਤੀ ਰੂਪ ਚ ਲਿਖ ਦੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਉਹ ਚਿੱਠੀ ਪੜਨਗੇ ਤੇ ਪੜ ਕੇ ਉਹ ਤੇਰੇ ਮਨ ਦੀ ਸਾਰੀ ਹਕੀਕਤ ਜਾਣ ਲੈਣਗੇ, ਤੇਰੇ ਮਨ ਦੀ ਸਾਰੀ ਹਾਲਤ ਜਾਣ ਲੈਣਗੇ। ਬੋਲ ਕੇ ਦੱਸਣਾ ਮੈਨੂੰ ਸਮੱਸਿਆ, ਚਿੱਠੀ ਤਾਂ ਮੈਂ ਜਾ ਕੇ ਦੇ ਸਕਦੀ ਹਾਂ, ਉੱਥੇ ਬੋਲਣਾ ਨਹੀਂ ਪੈਣਾ, ਪਰ ਬੋਲ ਕੇ ਕਿਵੇਂ ਕਹਾਂਗੇ। ਇਸ ਕਰਕੇ ਤੁਸੀਂ ਚਿੱਠੀ ਲਿਖ ਦਿਓ, ਗੁਰੂ ਸਾਹਿਬ ਜੀ ਪੜ ਕੇ ਸਾਰੀ ਹਕੀਕਤ ਜਾਣ ਲੈਣਗੇ। ਹਾਂਜੀ,
ਸੁਨਦਾਸੀ ਦੇ ਉਰ ਰਖਾਏ ਸਦਾ ਆਪਰੀ ਨੀਕ ਬਤਾਏ।
ਸੁਣ ਕੇ ਦਾਸੀ ਤੋਂ ਬੀਬੀ ਕੌਲਾਂ ਬੜੀ ਖੁਸ਼ ਹੋਈ, ਕਹਿੰਦੀ ਇਹ ਤਾਂ ਬੜੀ ਵਧੀਆ ਜੁਗਤੀ ਦੱਸ ਦਿੱਤੀ ਹੈ ਦਾਸੀ, ਤੂੰ ਇਹ ਤਾਂ ਬੜਾ ਵਧੀਆ ਤਰੀਕਾ ਦੱਸ ਦਿੱਤਾ, ਇਹੋ ਜਿਹਾ ਵਧੀਆ ਤਰੀਕਾ ਤਾਂ ਮੇਰੀ ਸੋਝੀ ਚ ਨਹੀਂ ਸੀ ਆਉਣਾ। ਆਫਰੀਨ, ਆਫਰੀਨ ਫਾਰਸੀ ਚ ਕਹਿੰਦੇ ਨੇ ਸ਼ਾਬਾਸ਼ ਨੂੰ, ਤੇਰੇ ਸ਼ਾਬਾਸ਼ ਹੈ ਕਿ ਤੂੰ ਮੈਨੂੰ ਇਹੋ ਜਿਹਾ ਸੋਹਣਾ ਤਰੀਕਾ ਚਿੱਠੀ ਲਿਖ ਕੇ ਆਪਣੇ ਮਨ ਦੀ ਵਿਥਿਆ ਦੱਸਣ ਦਾ ਦੱਸ ਦਿੱਤਾ ਹੈ।
ਸਰਬ ਪੀਰ ਕੋ ਪਰ ਹਰ ਤਬੈ ਕਯੋ ਆਨ ਕਾਗਜ ਮਸ ਅਬੈ।
ਬੀਬੀ ਕੌਲਾਂ ਨੂੰ ਆਪਣੀ ਸਾਰੀ ਪੀੜਾ ਭੁੱਲ ਗਈ, ਸਰੀਰ ਦਾ ਦਰਦ ਭੁੱਲ ਗਿਆ, ਮਨ ਦਾ ਦੁੱਖ ਭੁੱਲ ਗਿਆ, ਤੇ ਕਹਿਣ ਲੱਗੀ ਦਾਸੀ ਨੂੰ ਵੀ ਜਾ ਕਾਗਜ਼ ਤੇ ਕਲਮ ਲੈ ਕੇ ਆ, ਸਿਆਹੀ ਲੈ ਕੇ ਆ, ਹੁਣੇ ਮੈਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੂੰ ਆਪਣੇ ਮਨ ਦੀ ਵਿਥਿਆ ਬਿਨਾਂ ਰੂਪ ਦੇ ਵਿਚ ਚਿੱਠੀ ਚ ਲਿਖਦੀ ਹਾਂ।
ਕਲਮ ਧਾਨ ਕਾਜੀ ਕੋ ਹੇਰਾ ਉੱਠਦਾ ਸੀ ਲਿਆਈ ਤਿਸ ਬੇਰਾ।
ਕਲਮ ਦਾਨ ਪਿਆ ਸੀ, ਕਲਮ ਪਈ ਸੀ, ਸਿਆਹੀ ਪਈ ਸੀ, ਕਾਜੀ ਦਾ ਹੀ ਕਲਮ ਦਾਨ ਸੀ, ਉਹ ਕਲਮ ਦਾਨ ਕਾਜੀ ਦਾ ਪਿਆ ਹੋਇਆ ਦਾਸੀ ਨੇ ਉਸ ਵੇਲੇ ਉਥੋਂ ਚੁੱਕਿਆ ਤੇ ਕਾਗਜ਼ ਲੈ ਲਏ।
ਪੂਰਬ ਲਿਖੀ ਜੋੜ ਕਰ ਬੰਦਨ,
ਬੀਬੀ ਕੌਲਾਂ ਨੇ ਚਿੱਠੀ ਲਿਖੀ, ਲਿਖ ਤੁਮ ਕੌਲਾਂ ਆਪਣੇ ਵੱਲੋਂ ਚਿੱਠੀ ਲਿਖੀ ਤੇ ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ, ਛੇਵੇਂ ਪਾਤਸ਼ਾਹ ਆਪ ਦੇ ਚਰਨਾਂ ਤੇ ਮੇਰੀ ਨਮਾਮ ਹੈ, ਨਮਸਕਾਰ ਹੈ, ਵੰਦਨਾ ਹੈ।
ਜਸ ਤੁਮਰੋ ਜਗ ਦੋਸ਼ ਨਿਕੰਦਨ,
ਇਹ ਗਰੀਬ ਨਵਾਜ ਤੁਹਾਡਾ ਜਸ ਇਸ ਸਾਰੇ ਜਗਤ ਵਿਚ ਦੋਸ਼ਾਂ ਦਾ ਨਿਕੰਦਨ ਕਰਨ ਵਾਲਾ ਹੈ, ਦੋਸ਼ਾਂ ਦਾ ਨਾਸ ਕਰਨ ਵਾਲਾ ਤੁਹਾਡਾ ਸੁਜਸ ਸਾਰੇ ਜਗਤ ਵਿਚ ਸਾਰੇ ਸੰਸਾਰ ਵਿਚ ਉਜਾਗਰ ਹੈ।
ਤੇਰਾ ਦੇਸ ਮਹਾ ਜਮ ਸ਼ਾਸਨ ਤੁਮ ਦੇਖੇ ਛੁੱਟ ਜਾਏ।
ਚਿੱਠੀ ਚ ਲਿਖਿਆ ਬੀਬੀ ਕੌਲਾਂ ਨੇ, ਮਹਾਰਾਜ ਸੱਚੇ ਪਾਤਸ਼ਾਹ ਜੇ ਜਮ ਤਾੜਨਾ ਦਿੰਦਾ ਹੋਵੇ, ਜਮ ਸ਼ਾਸਨਾ ਮਾਰਦਾ ਹੋਵੇ, ਸਜ਼ਾ ਦਿੰਦਾ ਹੋਵੇ ਤੇ ਤੁਹਾਡੇ ਦਰਸ਼ਨ ਕਰ ਲਈਏ, ਤੇ ਜਮ ਨਹੀਂ ਮਾਰਦੇ, ਜਮਾਂ ਦੀ ਮਾਰ ਉਹਨਾਂ ਨੂੰ ਨਹੀਂ ਪੈਂਦੀ ਜਿਹੜਾ ਤੁਹਾਡੇ ਦਰਸ਼ਨ ਕਰ ਲੈਂਦਾ। ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ, ਜਮਾਂ ਦੀ ਤਾੜਨਾ ਨਹੀਂ ਹੁੰਦੀ। ਮਹਾਰਾਜ ਜਿਨ੍ਹਾਂ ਨੂੰ ਤੁਹਾਡੇ ਦਰਸ਼ਨ ਤੇ ਦੀਦਾਰ ਹੋ ਜਾਂਦੇ ਹਨ,
ਇਸੇ ਤੇ ਦਰਸ਼ਨ ਆਪ ਕੋ ਕਰੇ ਅਨ ਸਮਦਾਏ
ਕਰਕੇ ਹਜ਼ਾਰਾਂ ਲੋਕ ਆ ਕੇ ਤੁਹਾਡੇ ਦਰਸ਼ਨ ਕਰਦੇ ਨੇ, ਤੁਹਾਡੇ ਦਰਸ਼ਨਾਂ ਦਾ ਏਡਾ ਵੱਡਾ ਪ੍ਰਤਾਪ ਹੈ। ਇਸੇ ਕਰਕੇ ਹਜ਼ਾਰਾਂ ਲੋਕ ਸੈਂਕੜੇ ਲੋਕ ਆ ਕੇ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਦੇ ਹਨ।
ਭਾਈ ਕਹੇ ਜੋ ਸੁਜਸ ਤੁਮਰੋ ਇਸ ਰੀਤ ਸੋ ਮੁਝ ਕੋ ਵਰਤਿਓ ਵਿਪਰੀਤ।
ਦਾ ਲੋਕ ਤੁਹਾਡਾ ਸੁਜਸ ਕਰਦੇ ਨੇ ਕਿ ਤੁਹਾਡੇ ਦਰਸ਼ਨ ਕਰਕੇ ਜੰਮਾਂ ਦੀ ਮਾਰ ਨਹੀਂ ਪੈਂਦੀ, ਜੰਮਾਂ ਦੀ ਮਾਰ ਵੀ ਨਿਵਿਰਤ ਹੋ ਜਾਂਦੀ ਹੈ। ਪਰ ਮਹਾਰਾਜ ਮੇਰੇ ਨਾਲ ਤਾਂ ਉਲਟਾ ਕੰਮ ਹੋਇਆ। ਬੀਬੀ ਕੌਲਾਂ ਨੇ ਆਪਣਾ ਦੁੱਖ ਲਿਖਿਆ ਚਿੱਠੀ ਚ, ਮਹਾਰਾਜ ਲੋਕ ਏਦਾਂ ਤੁਹਾਡਾ ਜਸ ਕਰਦੇ ਕਿ ਤੁਹਾਡੇ ਦਰਸ਼ਨ ਕਰਕੇ ਜੰਮਾਂ ਦੀ ਮਾਰ ਨਹੀਂ ਪੈਂਦੀ, ਪਰ ਮਹਾਰਾਜ ਮੇਰੇ ਨਾਲ ਇਹਦੇ ਤੋਂ ਵਿਪਰੀਤ ਕੰਮ ਹੋਇਆ, ਇਹਦੇ ਤੋਂ ਉਲਟਾ ਕੰਮ ਹੋਇਆ ਹੈ।
ਸੰਸੈ ਭਇਓ ਕਹਤੇ ਝੂਠੇ ਕਿਦੋਂ ਕਲਮੈ ਮੋਰ ਪੁੱਠੇ।
ਮਹਾਰਾਜ ਜੀ ਮੇਰੇ ਮਨ ਚ ਸੰਸਾ ਪੈ ਗਿਆ ਕਿ ਇਹ ਦੁਨੀਆਂ ਦੇ ਲੋਕ ਇਹ ਝੂਠ ਤਾਂ ਨਹੀਂ ਕਹਿੰਦੇ ਗੱਲ, ਕਹਿਤ ਹੈ ਝੂਠੇ ਲੋਕ ਇਹ ਗੱਲ ਝੂਠ ਤਾਂ ਨਹੀਂ ਕਹਿੰਦੇ, ਜਾਂ ਫਿਰ ਮੇਰੇ ਹੀ ਕਰਮ ਮਾੜੇ ਸੀ, ਮੇਰੇ ਹੀ ਖੋਟੇ ਕਰਮ ਸਨ, ਮੇਰੇ ਹੀ ਭੈੜੇ ਮਾੜੇ ਕਰਮ ਸਨ।
ਇੱਕ ਘੜੀ ਮੈਂ ਦਰਸ਼ਨ ਕੀਨਾ ਪ੍ਰੇਮ ਕਾਮਨਾ ਤੇ ਮਨ ਦੀਨਾ।
ਮੇਰੇ ਨਾਲ ਇਹਦੇ ਤੋਂ ਉਲਟ ਹੋਇਆ ਕਿ ਮੈਂ ਇੱਕ ਘੜੀ ਮਾਤਰ ਤੁਹਾਡੇ ਦਰਸ਼ਨ ਕੀਤੇ ਨੇ, ਇੱਕ ਘੜੀ ਮਾਤਰ ਆਪ ਜੀ ਦੇ ਦਰਸ਼ਨ ਕੀਤੇ ਨੇ, ਮਨ ਚ ਪ੍ਰੇਮ ਧਾਰਨ ਕਰਕੇ ਦੀਨ ਹੋ ਕੇ ਕਾਮਨਾ ਧਾਰ ਕੇ ਪ੍ਰੇਮ ਸਹਿਤ ਮੈਂ ਤੁਹਾਡੇ ਦਰਸ਼ਨ ਕੀਤੇ ਹਨ।
ਮਾਰ ਕੈਰ ਕੀ ਮੋਹ ਪਰੋਏ ਯਾ ਤੇ ਮੈਂ ਵਿਚਾਰ ਕਰ ਜੋਏ।
ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਤਾਂ ਕਹਿਰ ਦੀ ਮਾਰ ਪਈ ਹੈ, ਮੇਰੇ ਪਿਓ ਨੇ ਮਾਰ ਮਾਰ ਚਾਬਕਾ ਮੇਰੀ ਚਮੜੀ ਉਧੇੜ ਦਿੱਤੀ। ਮੈਂ ਤਾਂ ਸੁਣਿਆ ਸੀ ਤੁਹਾਡੇ ਦਰਸ਼ਨ ਕਰਕੇ ਜਮਾਂ ਦੀ ਮਾਰ ਨਹੀਂ ਪੈਂਦੀ, ਪਰ ਮਹਾਰਾਜ ਮੇਰੇ ਮਨ ਚ ਤਾਂ ਸੰਸਾ ਪੈ ਗਿਆ ਵੀ ਮੇਰੇ ਨਾਲ ਉਲਟਾ ਕੰਮ ਹੋਇਆ। ਮੈਂ ਤੁਹਾਡੇ ਦਰਸ਼ਨ ਕੀਤੇ ਤੇ ਮੇਰੇ ਤੇ ਕਹਿਰ ਦੀ ਮਾਰ ਪਈ, ਚਾਬਕਾਂ ਦੀ ਮਾਰ ਪਈ ਹੈ, ਇਸ ਕਰਕੇ ਮਹਾਰਾਜ ਮੇਰੇ ਮਨ ਦੇ ਵਿਚ ਇਸ ਤਰ੍ਹਾਂ ਦੀ ਵਿਚਾਰ ਆ ਰਹੀ ਹੈ।
ਜੋ ਤੁਮਰੇ ਨਿਤ ਦਰਸ਼ਨ ਕਰੈ ਬਚਨ ਆਨੰਦ ਸੁਣ ਕੇ ਮਨ ਧਰੈ।
ਜਿਹੜੇ ਤੁਹਾਡੇ ਰੋਜ਼ ਹੀ ਦਰਸ਼ਨ ਕਰਦੇ ਨੇ, ਤੁਹਾਡੇ ਦਰਸ਼ਨ ਕਰਕੇ ਤੁਹਾਡੇ ਬਚਨ ਸੁਣਦੇ ਨੇ, ਤੁਹਾਡੇ ਬਚਨ ਸੁਣ ਕੇ ਆਪਣੇ ਹਿਰਦੇ ਚ ਆਨੰਦ ਧਾਰਦੇ ਹਨ।
ਦਿਨੋ ਸਦਾਏ ਨਿਰੰਤਰ ਚਈਐ ਰੂਪ ਸੁਦਾ ਕੋ ਤਸਕਰ ਲਈਐ।
ਮਹਾਰਾਜ ਫਿਰ ਉਹਨਾਂ ਨੂੰ ਤਾਂ ਰੋਜ਼ ਹੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਰੋਜ਼ ਤੁਹਾਡੇ ਦਰਸ਼ਨ ਕਰਦੇ ਨੇ। ਮੈਂ ਤਾਂ ਇੱਕ ਘੜੀ ਵਾਸਤੇ ਪਹਿਲੀ ਵਾਰ ਦਰਸ਼ਨ ਕੀਤੇ ਤੇ ਇੰਨੀ ਮਾਰ ਪਈ ਹੈ ਮੈਨੂੰ। ਮਹਾਰਾਜ ਜਿਹੜੇ ਤੁਹਾਡੇ ਰੋਜ਼ ਦਰਸ਼ਨ ਕਰਦੇ ਨੇ, ਤੁਹਾਡੇ ਅੰਮ੍ਰਿਤ ਰੂਪੀ ਸੁਧਾ ਜੈਸੇ ਦਰਸ਼ਨਾਂ ਦੇ ਚੋਰ ਨੇ, ਭਾਵ ਤੁਹਾਡੇ ਦਰਸ਼ਨਾਂ ਦਾ ਅੰਮ੍ਰਿਤ ਚੁਰਾਉਂਦੇ ਨੇ, ਫਿਰ ਮਹਾਰਾਜ ਉਹਨਾਂ ਨੂੰ ਤਾਂ ਰੋਜ਼ ਹੀ ਏਦਾਂ ਮਾਰ ਪੈਣੀ ਚਾਹੀਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਨਾਲ ਐਸਾ ਕਿਉਂ ਹੋਇਆ? ਜਿਹੜੇ ਰੋਜ਼ ਤੁਹਾਡੇ ਦਰਸ਼ਨ ਕਰਦੇ ਨੇ ਉਹ ਤਾਂ ਸਗੋਂ ਦਰਸ਼ਨ ਕਰਕੇ ਆਨੰਦ ਸਹਿਤ ਹੁੰਦੇ ਹਨ।
ਦੀਨ ਦੁਨੀ ਮੈਂ ਹੂਜੋ ਵਾਲੇ ਸੋ ਪ੍ਰਸੰਗ ਭਰਿਆ ਸਭ ਖਾਲੇ।
ਮਹਾਰਾਜ ਜੀ ਫਿਰ ਜੇ ਏਦਾਂ ਰੋਜ਼ ਜਿਹੜੇ ਤੁਹਾਡੇ ਦਰਸ਼ਨ ਕਰਨ ਵਾਲੇ ਨੇ ਉਹ ਕਿਵੇਂ ਭਰੋਸਾ ਕਰਨਗੇ ਕਿ ਤੁਸੀਂ ਉਹਨਾਂ ਦੇ ਦੀਨ ਤੇ ਦੁਨੀਆਂ ਵਿਚ ਵਾਲੀ ਬਣੋਗੇ? ਪਰ ਮਹਾਰਾਜ ਤੁਸੀਂ ਦੀਨ ਦੁਨੀਆਂ ਦੇ ਵਾਲੀ ਸਦਾਉਂਦੇ ਹੋ, ਫਿਰ ਇਹ ਪ੍ਰਸੰਗ ਤਾਂ ਖਾਲੀ ਹੋ ਜਾਏਗਾ ਕਿ ਜੇ ਇੱਥੇ ਹੀ ਇੰਨੀ ਮਾਰ ਪੈ ਰਹੀ ਹੈ ਤੁਹਾਡੇ ਦਰਸ਼ਨ ਕਰਨ ਦੀ ਬਦੌਲਤ, ਤੇ ਅੱਗੇ ਪਰਲੋਕ ਵਿਚ ਕੀ ਹਾਲ ਹੋਵੇਗਾ? ਮਹਾਰਾਜ ਫਿਰ ਦੀਨ ਦੁਨੀਆਂ ਦੇ ਤੁਸੀਂ ਵਾਲੀ ਹੋ, ਇਹ ਪ੍ਰਸੰਗ ਤਾਂ ਫਿਰ ਸੰਸਾਰ ਵਿਚ ਖਾਲੀ ਹੋ ਜਾਏਗਾ।
ਸੋਨੇ ਪੀਰ ਕੇ ਪੀਰ ਬਡੇਰੇ ਨਿਜ ਸੰਸਾਰ ਉਪਜਤ ਔਰ ਮੇਰੇ।
ਮਹਾਰਾਜ ਮੈਂ ਸੁਣਿਆ ਤੁਸੀਂ ਪੀਰਾਂ ਦੇ ਪੀਰ, ਬੜੇ ਵੱਡੇ ਪੀਰ ਹੋ। ਪਾਤਸ਼ਾਹ ਹੁਣ ਮੇਰੇ ਮਨ ਚ ਏਦਾਂ ਦਾ ਸੰਸਾ ਪੈ ਗਿਆ ਕਿ ਤੁਹਾਡੇ ਦਰਸ਼ਨ ਕਰਕੇ ਮੈਨੂੰ ਇੰਨੀ ਮਾਰ ਕਿਉਂ ਪਈ ਹੈ? ਤੇ ਫਿਰ ਸਾਰਿਆਂ ਨੂੰ ਪੈਣੀ ਚਾਹੀਦੀ ਹੈ ਜਿਹੜੇ ਤੁਹਾਡੇ ਦਰਸ਼ਨ ਕਰਦੇ ਨੇ, ਉਹਨਾਂ ਦਾ ਕਿਵੇਂ ਤੁਸੀਂ ਉਹਨਾਂ ਦੀ ਸਹਾਇਤਾ ਕਿਵੇਂ ਕਰੋਗੇ, ਉਹਨਾਂ ਦੇ ਵਾਲੀ ਕਿਵੇਂ ਬਣੋਗੇ? ਮਹਾਰਾਜ ਮੇਰੇ ਮਨ ਚ ਇਸ ਤਰ੍ਹਾਂ ਦਾ ਸੰਸਾ ਪੈ ਗਿਆ ਹੈ।
ਯਾਦਕ ਲਿਖ ਕਾਗਦ ਆਛੇ ਕਹੋ ਜੇ ਮਮ ਤੂੰ ਜੀਵਨ ਬਾਛੇ।
ਯਾਦਕ ਕਾਗਜ਼ ਦੇ ਉੱਤੇ ਬੀਬੀ ਕੌਲਾਂ ਨੇ ਸਾਰੀ ਚਿੱਠੀ ਲਿਖ ਦਿੱਤੀ, ਬੇਨਤੀ ਲਿਖ ਦਿੱਤੀ, ਤੇ ਚਿੱਠੀ ਲਿਖ ਕੇ ਕਾਗਜ਼ ਦੇ ਉੱਤੇ ਦਾਸੀ ਨੂੰ ਦਿੱਤੀ, ਤੇ ਦਾਸੀ ਨੂੰ ਦੇ ਕੇ ਆਖਿਆ ਹੇ ਦਾਸੀ जे तू मेरा जीवना लोच दी है, जे तू चाहनी मैं चार दिन होर जीव लवा।
एक बार गुर कर पकड़ावो पुन सुनाओ जिम उत्तर पावो।
आ चिट्ठी तू मेरी लै जा, ए मेरा बेनती पत्र है, ए छेवे पातशाह कोल लै के जाके उन्हां नूं फड़ा दई। ते गुरु साहब जी एदा की जवाब देंदे ने, ओ उत्तर लै के आके मैनू छेती नाल दस के उन्हां ने की जवाब भेजिया है। बदले मैं तेनू पैसा देंगी, मैं अपने जिन्ने पौन वाले गहने ने ओ गहनिया दा सारा डब्बा ही दासी तेनू दे देंगी।
रंगदार अंबर दुत वाला,
रंगदार सोने सोने जरीदार कपड़े बस्तर अभूखण गहने ओ मैं तेनू दे के नवाजांगी, जे तू ए चिट्ठी गुरु साहब नू दे देवे।
मैं बिसरों कर तूर असाना,
फिर मैं तेरा ए एहसान रहिंदी जिंदगी तक मन्नांगी, तेरे इस एहसान नू मैं अपने हिरदे चू नहीं बसारांगी।
ओ तो करे प्राण को दाना,
मैं जानांगी के तू मैनू प्राणा दा दान दिता है, तू मैनू प्राणा दा दान दे के नवाजिया है।
संदेया पई तिमर कुछ छायो,
इसे तरह गल्लां बातां करदिया संध्या दा समा हो गया, थोड़ा थोड़ा जा हनेरा जा छा गया।
दासी समा जान को पायो,
दासी ने वेख्या के हुण जान दा समय, ए चिट्ठी कौलां दी लै के मैं छेवें पातशाह कोल जाके दे आवां।
बिस्तर विशाल बस्तर बरलीना, तन सगरो अच्छा दिन कीना।
चिट्टे रंग दा एक कपड़ा बस्तर लिया, तन ढक लिया, ते चिट्ठी लै के बीबी कौलां दी जेड़ी बिना पत्र बेनती पत्र सी ओ लै के चल पई।
डेरे निकट जाए सिख हेरा, दियो कागज गुर को इस बेरा।
गुरां दे डेरे पहुंची, आसन ते पहुंची, बाहर सिख खड़ा सी एक, उस सिख नू जाके चिट्ठी फड़ाई इने ते आखिया, सिखा आ चिट्ठी सतगुरां नू जाके भेट कर दे, ए चिट्ठी जाके गुरु साहब नू दे दे।
इसने अर्पियो तत्काला, पढ़ियो खी खोल कर अखिल वाला।
चिट्ठी सतगुरु जी नू जाके सिख ने दे दित्ती, ते धन गुरु हरगोबिंद साहब ने चिट्ठी खोली, ते खोल के महाराज जी ने चिट्ठी पढ़ी, ते सारा हवाल बीबी कौलां दे अंदर दा जान लिया।
प्रेम आतर दीना बोडीठ, लिखियो तिसी कागज की पीठ।
सतगुरां ने चिट्ठी पढ़ी के बीबी कौलां बड़ी प्रेमा तुर है और आकुल ते व्याकुल हो रही है। सतगुरां ने उसे चिट्ठी दा जेड़ा पिछला पासा सी कागज दा, उसे कागज दी जेड़ी पिठ वाला पासा दूजा पासा सी, ओदे ते महाराज जी ने जवाब लिखिया है।
जो जहाज चढ़ गए हमारे, दीन दुनी हम तिस रखवारे।
क्योंकि बीबी कौला ने संसा भेजिया सी महाराज, दीन दुनिया च किवें रखोगे, ते महाराज सच्चे पातशाह ने जवाब लिखिया उसे चिट्ठी दे पिछले पासे, आख्या कौला जी जेड़े साडे जहाज ते सवार हो गए, असी दीन ते दुनिया विच ओदे रखवाले बन जांदे हां। दीन दुनिया विच ओदे रखवाले बन जांदे हां जेड़े साडे जहाज ते चढ़ जांदे हन।
बिना जहाज चढ़े नै वाली, बद पुरखन की है अस चाले।
बिना जहाज चढ़िया दे असी वाली नहीं बनदे, जेड़े जहाज ते नहीं चढ़े हुए, नाम दे जहाज ते नहीं चढ़े हुए, उन्हां दे असी वाली नहीं बनदे। वड्डियां पुरखां दी एही चाल है, यही मर्यादा मुढ़ तो चलदी आ रही है।
ते सिख के कर बोर पठायो, जियो आन अर भेव बतायो।
चिट्ठी दे के सिख नू दे दिती, ओ बाहर ही खड़ी सी दासी, ओ चिट्ठी दा जेड़ा जवाब सी ओ जाके सिख ने उस दासी नू जाके पकड़ा दिती है।
उत्तर सतगुर ने लिख दीना, सुन हरखी कागज तो लीना।
दासी नू दस दिता के सतगुरां ने चिट्ठी दा जवाब पिछले पासे लिख दिता है। सुन के दासी बड़ी खुश हुई और चिट्ठी उन्हें वापस ले लई।
कौला के कर तो पकड़ायो, दिन रुलेन प्रसंग बतायो।
दासी बीबी कौला कोल वापस आई ते आके बीबी कौला नू दसिया, कौला जी ਏਦਾਂ ਮੈਂ ਸਤਿਗੁਰਾਂ ਦੇ ਦਰਬਾਰ ਚ ਗਈ ਸੀ, ਏਦਾਂ ਚਿੱਠੀ ਭੇਟ ਕੀਤੀ, ਏਦਾਂ ਮੈਨੂੰ ਵਾਪਸ ਆਈ ਹੈ, ਏਦਾਂ ਉਹ ਸਾਰਾ ਪ੍ਰਸੰਗ ਆ ਕੇ ਕੌਲਾਂ ਜੀ ਨੂੰ ਦੱਸਿਆ ਹੈ।
ਸਭ ਤੇ ਛਪ ਕਰ ਦੀਪਕ ਪਾਤ ਖੋਲ ਬਿਲੋ ਕਿਉ ਹੋਤ ਹੁਲਾਤ।
ਦੀਵੇ ਦੀ ਲੋ ਦੇ ਵਿਚ ਰਾਤ ਪੈ ਚੁੱਕੀ ਸੀ, ਦੀਵੇ ਦੀ ਲੋ ਦੇ ਵਿਚ ਬੀਬੀ ਕੌਲਾਂ ਨੇ ਜਾ ਕੇ ਉਹ ਚਿੱਠੀ ਪੜ੍ਹੀ ਜਿਹੜਾ ਜਵਾਬ ਛੇਵੇਂ ਪਾਤਸ਼ਾਹ ਨੇ ਲਿਖ ਕੇ ਭੇਜਿਆ ਸੀ।
ਉੱਤਰ ਪਠਿਓ ਪ੍ਰੇਮ ਤੇ ਗਦ ਗਦ ਹਿਰਦੇ ਆਨੰਦ ਚ ਫਿਰ ਫਿਰ ਬਦ ਬਦ।
ਔਰ ਉੱਤਰ ਦਿੱਤਾ ਬੜੇ ਪ੍ਰੇਮ ਚ ਗਦ ਗਦ ਹੋ ਕੇ ਉੱਤਰ ਪੜ੍ਹਿਆ ਸਤਿਗੁਰੂ ਸੱਚੇ ਪਾਤਸ਼ਾਹ ਦਾ ਲਿਖਿਆ ਹੋਇਆ, ਔਰ ਹਿਰਦਾ ਬੀਬੀ ਕੌਲਾਂ ਦਾ ਆਨੰਦ ਸਹਿਤ ਭਰ ਗਿਆ, ਹਿਰਦਾ ਆਨੰਦ ਸਹਿਤ ਪਰਮ ਆਨੰਦ ਸਹਿਤ ਹੋ ਗਿਆ ਹੈ।
ਕਲਮ ਦਾਨ ਲੈ ਹੋਏ ਅਕੇਲੀ ਲਿਖਿਓ ਬੋਲ ਉਰਦੀ ਦੁਹੇਲੇ।
ਕਲਮ ਦਾਨ ਲੈ ਕੇ ਏਕਾਂਤ ਵਿਚ ਜਾ ਕੇ ਬੀਬੀ ਕੌਲਾਂ ਨੇ ਇਕ ਦੂਜੀ ਚਿੱਠੀ ਬਿਨਾ ਰੂਪ ਦੇ ਵਿਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਲਿਖਣ ਵਾਸਤੇ ਲਿਖੀ ਹੈ।
ਸੁਣੀਏ ਗੁਰੂ ਗਰੀਬ ਨਿਵਾਜੋ ਮੈਂ ਤਨ ਮਨ ਤੇ ਚੜੀ ਜਹਾਜੋ।
ਚਿੱਠੀ ਲਿਖੀ ਕਿਉਂਕਿ ਸਤਿਗੁਰਾਂ ਨੇ ਜਵਾਬ ਭੇਜਿਆ ਸੀ ਜਿਹੜੇ ਸਾਡੇ ਜਹਾਜ ਤੇ ਚੜ ਜਾਂਦੇ ਨੇ ਉਹਨਾਂ ਦੇ ਅਸੀਂ ਦੀਨ ਦੁਨੀਆਂ ਚ ਵਾਲੀ ਬਣਦੇ ਆ। ਫਿਰ ਬੀਬੀ ਕੌਲਾਂ ਨੇ ਚਿੱਠੀ ਲਿਖੀ ਦੁਬਾਰਾ, ਆਖਿਆ ਸਤਿਗੁਰੂ ਹੇ ਗਰੀਬ ਨਿਵਾਜ ਦਇਆ ਨਿਧ ਸਤਿਗੁਰੂ ਜੀ, ਮੈਂ ਤਨ ਤੇ ਮਨ ਕਰਕੇ ਤੁਹਾਡੇ ਜਹਾਜ਼ ਤੇ ਸਵਾਰ ਹੋ ਗਈ, ਮੈਂ ਤਨ ਕਰਕੇ ਵੀ ਔਰ ਮਨ ਕਰਕੇ ਵੀ ਤੁਹਾਡੇ ਜਹਾਜ਼ ਤੇ ਸਵਾਰ ਹੋ ਗਈ ਹਾਂ।
ਆਪ ਸੰਭਾਲੋ ਗਈ ਹੈ ਬਾਹੋ,
ਤੁਸੀਂ ਆਪ ਕਿਰਪਾ ਕਰਕੇ ਮੈਨੂੰ ਸੰਭਾਲੋ, ਮੇਰੀ ਬਾਂਹ ਫੜੋ,
ਪਰੋਂ ਸੇਵ ਦਾਸੀ ਪਗ ਪਾਓ,
ਮੈਂ ਤੁਹਾਡੇ ਚਰਨਾਂ ਚ ਦਾਸੀ ਬਣ ਕੇ ਤੁਹਾਡੀ ਸੇਵਾ ਕਰਾਂ, ਇਹ ਮੇਰੀ ਦਿਲੀ ਤਮੰਨਾ ਇੱਛਾ ਹੈ।
ਕਹਿ ਨਿਜ ਕਰਤੇ ਦਿਓ ਤਕੇਲਾ ਮਰੋਂ ਤੁਰਤ ਪਾਸੀ ਗਰ ਮੇਲਾ।
ਨਹੀਂ ਤਾਂ ਮਹਾਰਾਜ ਆਪਣੇ ਹੱਥੀ ਮੈਨੂੰ ਧੱਕਾ ਮਾਰ ਦਿਓ ਤੇ ਮੈਂ ਆਪਣੇ ਗਲ ਚ ਫਾਹਾ ਲੈ ਕੇ ਮਰ ਜਾਵਾਂ। ਦੋ ਕੰਮ ਨੇ, ਜਾਂ ਤਾਂ ਚਰਨਾਂ ਚ ਰੱਖ ਲਓ, ਜੇ ਨਹੀਂ ਰੱਖਣਾ ਤੇ ਧੱਕਾ ਮਾਰ ਦਿਓ, ਮੈਂ ਗਲ ਚ ਫਾਹਾ ਲੈ ਕੇ ਮਰ ਜਾਵਾਂ।
ਪਿਤਕੇ ਘਰ ਮੈਂ ਜਿਉਂ ਨਾ ਕੈਸੇ,
ਕਿਉਂਕਿ ਮੈਂ ਆਪਣੇ ਇਸ ਪਿਤਾ ਦੇ ਘਰ ਹੁਣ ਜਿਉਂਦੀ ਨਹੀਂ ਰਹਿ ਸਕਦੀ।
ਮਹਾ ਰੋਗ ਤੇ ਆਤੁਰ ਜੈਸੇ,
ਕੋਈ ਮਹਾਂ ਰੋਗ ਕਰਕੇ ਆਤੁਰ ਦੁਖੀ ਤੇ ਵਿਆਕੁਲ ਹੁੰਦਾ ਹੈ।
ਦੋਏ ਮੈਂ ਇੱਕ ਬਾਤ ਹੋਏ ਮੋਏ, ਕਹਿ ਮਰੋ ਕਹਿ ਦੇਖੋ ਤੋਏ।
ਦੋਵਾਂ ਚੋਂ ਇੱਕ ਕੰਮ ਹੋ ਸਕਦਾ, ਜਾਂ ਤਾਂ ਮੈਂ ਮਰਾਂਗੀ ਜਾਂ ਫਿਰ ਤੁਹਾਡੇ ਦਰਸ਼ਨ ਕਰਾਂਗੀ।
ਘੋਰ ਮਾ ਬਿਕ ਪੀਖਨ ਪੀਵੋ ਕੁਮਰ ਪਰ ਹੋਰੋ ਤਰਕ ਨੈ ਜੀਵੋ।
ਮਹਾਰਾਜ ਜੀ ਤੁਸੀਂ ਮੈਨੂੰ ਤਿਆਗ ਦਿੱਤਾ ਤੇ ਮੈਂ ਕੋਈ ਬਹੁਤ ਜ਼ਿਆਦਾ ਤੇਜ ਜ਼ਹਿਰ ਘੋਲ ਕੇ ਪੀ ਜਾਵਾਂਗੀ ਔਰ ਇੱਕ ਛਿਲ ਵਿੱਚ ਆਪਣੇ ਪ੍ਰਾਣ ਘਾਤ ਕਰ ਲਵਾਂਗੀ।
ਇਮ ਕਹਿ ਦਾਸੀ ਬੋਲ ਪਠਾਈ ਗਈ ਗੁਰੂ ਕੇ ਬਿਰਾ ਨਿਕਟ ਪਹੁੰਚਾਏ।
ਤਾਂ ਕਹਿ ਕੇ ਦਾਸੀ ਨੂੰ ਫੇਰ ਭੇਜਿਆ ਉਹ ਚਿੱਠੀ ਲਿਖ ਕੇ ਨਾ, ਫਿਰ ਉਸ ਦਾਸੀ ਨੂੰ ਚਿੱਠੀ ਦੇ ਕੇ ਸਤਿਗੁਰਾਂ ਕੋਲ ਭੇਜਿਆ, ਆਖਿਆ ਇਹ ਚਿੱਠੀ ਸਤਿਗੁਰਾਂ ਕੋਲ ਪਹੁੰਚਾ ਦੇ।
ਖੋਲ ਪਥਿਓ ਨਿਸ਼ਚਲ ਤਵ ਜਾਨੀ ਦਾਸਨ ਕੇ ਪ੍ਰਿਆ ਕੀਨ ਬਖਾਨੀ।
ਸਤਿਗੁਰਾਂ ਨੇ ਚਿੱਠੀ ਖੋਲ ਕੇ ਵੇਖਿਆ ਕਿ ਸਾਡੇ ਚਰਨਾਂ ਦੀ ਸ਼ਰਨ ਚ ਸਮਰਪਣ ਹੋ ਚੁੱਕੀ ਹੈ, ਗੁਰੂ ਘਰ ਵਿਚ ਗੁਰੂ ਨਾਨਕ ਦੇ ਦਰਬਾਰ ਵਿਚ ਸਮਰਪਣ ਹੋ ਚੁੱਕੀ ਹੈ ਕੌਲਾਂ, ਤੋ ਸਤਿਗੁਰੂ ਜੀ ਜੋ ਆਪਣੇ ਦਾਸਾਂ ਦੇ ਪਿਆਰੇ ਨੇ ਉਸ ਵਕਤ ਬੋਲੇ।
ਧੀਰਜ ਧਰੋ ਕਾਮਨਾ ਤੇਰੇ ਹਮ ਪੂਰਨ ਕਰ ਹੈ ਇਸ ਮੇਰੇ।
ਦਾਸੀ ਨੂੰ ਆਖਿਆ ਕਿ ਜਾ ਕੇ ਕੌਲਾਂ ਜੀ ਨੂੰ ਕਹੋ ਕਿ ਉਹ ਧੀਰਜ ਰੱਖਣ, ਉਹਦੇ ਮਨ ਦੀ ਕਾਮਨਾ ਅਸੀਂ ਜ਼ਰੂਰ ਪੂਰੀ ਕਰਾਂਗੇ, ਉਹਦੇ ਮਨ ਦੀ ਦਿਲ ਦੀ ਜਿਹੜੀ ਇੱਛਾ ਹੈ ਕਾਮਨਾ ਹੈ ਉਹ ਅਸੀਂ ਜ਼ਰੂਰ ਪੂਰੀ ਕਰਾਂਗੇ।
ਜਦੈ ਸੁਦਾਸਰ ਕੋ ਜਿਸ ਕਾਲ ਤੋਕੋ ਲੈ ਗਮਨੈ ਤਬ ਨਾਲ।
ਜਦੋਂ ਅਸੀਂ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੜ ਕੇ ਜਾਵਾਂਗੇ ਉਦੋਂ ਕੌਲਾਂ ਜੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਅਸੀਂ ਬਚਨ ਕਰਦੇ ਆਂ ਕਿ ਜਦੋਂ ਅਸੀਂ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਸੁਦਾਸਰ ਨੂੰ ਜਾਵਾਂਗੇ ਉਦੋਂ ਕੌਲਾਂ ਜੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ।
ਕਨੇ ਦਿਵਸ ਨੇ لاپور را آج کال میں تیاری
اسی بہتے دن نہیں اتھے ٹھہرنا لاہور دے وچ بس دو چار روزاں وچ دو چار دنہ وچ اسی اتھوں لاہور نو آج کل چالے پونے ہی پونے نے ساڈی تیاری ہو چکی ہے
سن داسی اور حرکت ہوئی آن بری نہرت کوئی
اس وقت داسی نے جدو ستگراں دا جواب سنیا سن کے بڑی خوشی نال واپس مڑی گھر آئی کاجی آلے دوالے ویکھ کے کانت چ بیٹھی کولاں دے کول گئی
کرپا نیدان کرپا بوکین تجھ کو اب اپنی کر لین
جا کے آخیا کولاں جی کرپا نیدان ستگراں نے بڑی کرپا کیتی ہے انہاں نے تینو اپنی شرن وچ رکھ لیا انہاں نے تینو اپنی شرن وچ اپنا لیا ہے
سرب پرکار پروسہ دین اپنے بکھے پریم تو وچین
انہاں نے سرب پرکار کر کے پروسہ دتا ہے اور اپنے وچ انہاں نے تیرے ہردے دا پریم تے بھاونا ویکھی ہے
چلے سدا سر لے سب ساتھ لاپور نے بسے نات
ہن انہاں نے امرتسر صاحب چلنا تے تینو نال لے کے جان گے سری امرتسر صاحب انہاں نے ہن لاہور وچ بہتا لمبا سما ہور نہیں رہنا بس اج کل چ انہاں نے تیاری کیتی ہوئی ہے چلن دی
ہن کولا سم کمل بلوچن کر چت کی سب سوچ بیبوچن
کولا جی دے کمل ورگے نیتر کھڑ گئے جدو یہ سنیا من دیا ساریاں سوچا بنس گئی جن فکر جنیاں چنتاواں سن کولا جی دے نبرت ہو گئیاں
بار بار بوجت ہے داسے سگری بات کرو مجھ پاسے
بار بار داسی نو پوچھ دی بی بی کولا کہندی داسی مینو ساریاں گلاں دس کیویں گرو صاحب نو ملی انہاں نے کیڑی کیڑی گل کہی سی ہور کیڑا وچن کہا سی سارے وچن دس
مجھ پر کرپا کرت کہنا اے
میرے تے کرپا کیتی ہے یا نہیں کیتی میرے ول کرپا بھری درشتی نال تکدے نے یا نہیں تکدے
رخ پر کھیو کہنا ہوئے پائے
انہاں دے کول جان کے انہاں دا رخ ویکھیا میرے ول انہاں دا چکا ہے کہ او میرے تے ترس کر رہے
گرو ست نام واہ گرو نہیں تار کی نس کو کیسے سن داسی پاکت پن تیسے
انہاں نے مینو ٹال واسطے تا نہیں جواب بھیجیا بی بی کولا داسی نو پوچھ دیے کئی بار ٹال بھی دیندے نے سیانے کتے انہاں نے مینوں ٹالن واسطے تاں نہیں گل کہی جدوں بی بی کولا نے اداں پچھیا تے سن کے داسی بولی
ادک چھدت سم کیوں ڈکے ہے کتک دیوس میں ٹھگ ہوئے جائے
لگے کولا جی کیوں بھکھیاں وانگر اپنے من چ ادک بھوک دھارن کر کے ڈول دے جے بس کچھ دنوں کی گل ہے انہوں نے بچن ست ہو جانے نے تو انہوں کے چرنا وچ رہیں گی انہوں کے چرنا وچ داسی ہوویں گی
پورب جنم ہوتی بد بھاگن
تیرے کوئی پوربلے جنما دے بڑے بھاگ ہیں
مہد پیر کی تی انراگن
ایڈے وڈے مہاپرکھ ایڈے وڈے اوتار دی تو انراگن پریمن بن گئی ہے
سن آنند اور لین درائے
اے سن کے نے اپنا آنند ہردے دے وچ چھپا لیا
بڑی سیج پر پیے نہ کھائے
بڑی خوشی ہے کولا دے سیجا تے لیٹ گئی نہ کچھ کھاندی ہے نہ پیندی ہے
جن ناگن منی دے چھپائے
مانو جویں کسے ناگن نے اپنی منی چھپا لی ہوئے نا اپنے اندر ایدہ بی بی کولا نے آنند اپنے ہردے چ چھپا لیا تے سیجا دے اتے بیبل ہو کے پئی ہے
مہا کرپن کو جم ند پائے
کسے کنجوس بندے نو کوئی خزانہ مل جائے تے چھپا لیندا ہے
رکھ انتر ویر نام ودتا وے
لکا کے رکھدا نو باہر پرگٹ دی کردا
اوپر تے نج پیر جناوے
تو اپنی پیر جناوندا کہ میرے کول تا کچھ نہیں ہے میرے کول تا ہے ہی نہیں کچھ ایداں اتوں اپنی پیر جناوندا ہے
بار بار بولت میں تارے
بی بی کولا اندروں آنندت ہے باہروں اپنی پیڑا جناوندی ہے ਤੇ ਬਾਰ ਬਾਰ ਬੀਬੀ ਕੌਲਾਂ ਦੀ ਮਾਂ ਇਹਨੂੰ ਬੋਲ ਕੇ ਸਮਝਾਉਂਦੀ ਹੈ
ਨਿਹੋਰਨ ਜਿਸ ਬੋ ਪਿਆਰੇ,
ਆਪਣੀ ਧੀ ਬੜੀ ਪਿਆਰੀ ਸੀ ਤੇ ਬੜਾ ਆ ਕੇ ਮਨਾਉਂਦੀ ਹੈ, ਬੇਟਾ ਜੇ ਪਿਤਾ ਨੇ ਮਾਰ ਦਿੱਤਾ ਕੋਈ ਗੱਲ ਨੀ, ਤੇਰਾ ਪਿਤਾ ਹੈ। ਇਹ ਤਾਂ ਬਾਰ ਬਾਰ ਆ ਕੇ ਆਪਣੀ ਧੀ ਕੌਲਾਂ ਨੂੰ ਸਮਝਾਉਂਦੀ ਹੈ।
ਮਾਨਤ ਮੁਖ ਕੀਨ ਮਲੀਨਾ,
ਬੀਬੀ ਕੌਲਾਂ ਨੀ ਮੰਨੀ, ਇਹਦਾ ਮੂੰਹ ਮਲੀਨ ਹੋ ਰਿਹਾ ਹੈ।
ਗੁਰੂ ਪ੍ਰੇਮ ਚੜ ਰੰਗ ਨਵੀਨਾ,
ਗੁਰੂ ਹਰਗੋਬਿੰਦ ਸਾਹਿਬ ਦਾ ਨਵਾਂ ਪ੍ਰੇਮ ਰੰਗ ਚੜਿਆ ਹੋਇਆ ਬੀਬੀ ਕੌਲਾਂ ਦੇ ਮਨ ਅੰਦਰ।
ਜਿਸ ਮੈਂ ਪਰੀ ਪਰਮ ਦੁਖਿਆਰੇ,
ਰਾਤ ਨੂੰ ਵੀ ਦੁੱਖ ਦੇ ਨਾਲ ਪਈ ਰਹਿੰਦੀ ਹੈ ਬੀਬੀ ਕੌਲਾਂ।
ਆਏ ਆਏ ਕਬ ਕਰਤੀ ਉਚਾਰੇ,
ਕਈ ਵਾਰ ਮੂੰਹ ਹਾਏ ਹਾਏ ਏਦਾਂ ਵੀ ਸ਼ਬਦ ਉਚਾਰਦੀ ਹੈ।
ਵੈਰ ਪੀਰ ਕੋ ਕਰਤ ਜਨਾਮਨ,
ਆਪਣੇ ਪੀੜਾ ਨੂੰ ਬਾਹਰ ਪ੍ਰਗਟ ਕਰਕੇ ਵਿਖਾਉਂਦੀ ਕਿ ਮਾਂ ਨੂੰ ਏਦਾਂ ਲੱਗੇ ਕਿ ਮੇਰੀ ਧੀ ਬੜੀ ਦੁਖੀ ਹੈ।
ਗੁੜ ਪੀਰ ਨੇ ਕਰੇ ਸੁਨਾਮਨ,
ਜਿਹੜੀ ਅੰਦਰ ਦੀ ਗੂੜ ਪੀਰ ਹੈ ਵੱਡੇ ਗੁਰੂ ਸਾਹਿਬ ਦੀ, ਉਹ ਨੀ ਬਾਹਰ ਪ੍ਰਗਟ ਕਰਕੇ ਜਣਾਉਂਦੀ।
ਤਨ ਛਾਦਿਓ ਲੈ ਬਸਤਰ ਵਿਸਾਲਾ,
ਕੱਪੜੇ ਨਾਲ ਆਪਣਾ ਸਾਰਾ ਤਨ ਢੱਕ ਕੇ ਰੱਖਦੀ ਹੈ।
ਨਹੀਂ ਉਗਾੜਤ ਪੀ ਕਿਸ ਕਾਲਾ,
ਯਾਰ ਆਪਣੇ ਚਿਹਰੇ ਨੂੰ ਵੀ ਖੋਲ ਕੇ ਅੱਖਾਂ ਖੋਲ ਕੇ ਨੀ ਵੇਖਦੀ।
ਦਿਵਸ ਅਗਲੇ ਕਾਜ਼ੀ ਸੰਗ, ਕਾਜ਼ਨ ਲੜੀ ਕਰੇ ਬਦਰੰਗ,
ਆਪਣੀ ਧੀ ਦੀ ਇਹੋ ਜਿਹੀ ਹਾਲਤ ਵੇਖੀ ਮਾਂ ਨੇ ਤੇ ਅਗਲਾ ਦਿਨ ਜਦੋਂ ਚੜਿਆ ਤੇ ਕਾਜੀ ਨਾਲ ਲੜੀ, ਕਾਜਨ ਬਹੁਤ ਜ਼ਿਆਦਾ ਲੜਾਈ ਕੀਤੀ ਨੇ, ਝਗੜਾ ਕੀਤਾ ਕਾਜੀ ਦੇ ਨਾਲ।
ਪਰੀ ਮਰਚ ਅਬਰੋ ਸੁਖਾਰੇ,
ਪੈ ਗਈ ਆ ਕਲੇਜੇ ਚ ਠੰਡ ਤੇਰੇ ਧੀ ਨੂੰ ਮਾਰ ਕੇ, ਹੁਣ ਉਹ ਮਰ ਰਹੀ ਹੈ ਪਈ ਹੋਈ।
ਅਬ ਸ਼ਰੀਕ ਅਤੇ ਹਸੈਨ ਨਿਆਰੇ,
ਸਾਰੇ ਸ਼ਰੀਕ ਹੱਸਣਗੇ, ਸਾਰੇ ਸ਼ਰੀਕ ਤੇਰਾ ਮਖੌਲ ਉਡਾਣਗੇ।
ਕਹੇ ਕਾ ਓ ਇਸ ਪਾਸ ਐਸੀ ਮਾਰ ਕਰੀ ਦੇ ਤਰਾਸ,
ਸ਼ਰੀਕ ਗੱਲਾਂ ਕਰਨਗੇ ਪੁੱਛਣਗੇ ਪਤਾ ਨੀ ਕੀ ਗਲਤੀ ਕੀਤੀ ਹੈ ਇਹਨਾਂ ਦੀ ਧੀ ਨੇ ਕਿ ਇੰਨੀ ਮਾਰ ਮਾਰੀ ਹੈ, ਕਾਜੀ ਨੇ ਚਾਵਕਾਂ ਨਾਲ ਕੁੱਟਿਆ। ਲੋਕ ਏਦਾਂ ਗੱਲਾਂ ਕਰਨਗੇ, ਹੁਣ ਕੀ ਜਵਾਬ ਦਿਆਂਗੇ।
ਸੁਣ ਕਾਜੀ ਤੂਸ਼ਣ ਹੋਏ ਰਹੇ ਹੋ,
ਉਸ ਵੇਲੇ ਕਾਜੀ ਸੁਣ ਕੇ ਚੁੱਪ ਕਰ ਗਿਆ, ਕੁਝ ਨੀ ਬੋਲਿਆ। ਆਪਣੀ ਘਰ ਵਾਲੀ ਨੂੰ ਕੋਈ ਜਵਾਬ ਨੀ ਦਿੱਤਾ, ਚੁੱਪ ਕਰ ਗਿਆ ਕਾਜੀ, ਮੱਤ ਤੇ ਪੜਦਾ ਪਿਆ ਹੋਇਆ। ਇਧਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਲੀਲਾ ਵਰਤਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।